ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਪੂਰਬ ਦਿਸ਼ਾ ਤੋਂ ਇੱਕ ਸਿੱਖ ਭਾਈ ਲਾਲ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਆਏ। ਇਹਦੇ ਕੋਲ ਬੜੀ ਸੋਹਣੀ ਕੀਮਤੀ ਢਾਲ ਹੈ। ਢਾਲ ਵੇਖ ਕੇ ਸਿੰਘ ਉਸ ਢਾਲ ਦੀ ਸ਼ਲਾਘਾ ਕਰਨ ਲੱਗੇ ਕਿ ਬੜੀ ਸੁੰਦਰ ਢਾਲ ਹੈ। ਪਰ ਕਲਗੀਧਰ ਜੀ ਨੇ ਆਖਿਆ, ਭਾਈ ਸੁੰਦਰ ਵੇਖ ਕੇ ਭਰਮੋ ਨਾ, ਕਿਉਂਕਿ ਇਹੋ ਜਿਹੀਆਂ ਢਾਲਾਂ ਜਦੋਂ ਗੋਲੀ ਚੱਲਦੀ ਹੈ ਤਾਂ ਉਹਦੇ ਵਿੱਚੋਂ ਪਾਰ ਨਿਕਲ ਜਾਂਦੀ ਹੈ। ਲਾਲ ਸਿੰਘ ਉਸ ਵੇਲੇ ਚਿਪ ਕੇ ਬੋਲਿਆ, ਕਹਿੰਦਾ ਇਹ ਕਿਵੇਂ ਹੋ ਸਕਦਾ ਮਹਾਰਾਜ, ਇਹ ਢਾਲ ਬੜੀ ਵਧੀਆ ਢਾਲ ਹੈ। ਮਹਾਰਾਜ ਜੀ ਕਹਿੰਦੇ, ਜੇ ਢਾਲ ਵਧੀਆ ਤੇ ਗੋਲੀ ਕਿਹੜਾ ਘਟੀਆ ਹੁੰਦੀ ਹੈ, ਉਹ ਵੀ ਬੜੀ ਬੁਰੀ ਬਲਾ ਹੁੰਦੀ ਹੈ। ਕਹਿੰਦਾ ਜੇ ਤੁਸੀਂ ਬੰਦੂਕ ਮੰਗਾਓ ਤੇ ਚਲਾ ਕੇ ਵੇਖੋ, ਹੁਣੇ ਪਤਾ ਲੱਗ ਜਾਏਗਾ। ਮਹਾਰਾਜ ਜੀ ਕਹਿੰਦੇ, ਹੁਣ ਰਹਿਰਾਸ ਸਾਹਿਬ ਦਾ ਸਮਾਂ, ਕੱਲ ਸਵੇਰੇ ਤੇਰੀ ਢਾਲ ਪਰਖਾਂਗੇ। ਲਾਲ ਸਿੰਘ ਚਲਾ ਗਿਆ, ਪਰ ਬਾਅਦ ਵਿੱਚ ਇਹਨੇ ਪਛਤਾਵਾ ਕੀਤਾ ਕਿ ਮੈਂ ਸਤਿਗੁਰਾਂ ਨਾਲ ਜਿੱਦ ਕਿਉਂ ਕੀਤੀ ਹੈ। ਉਹ ਤਾਂ ਸਮਰੱਥ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਰਾਤ ਨੂੰ ਇਹਨੇ ਕੜਾ ਪ੍ਰਸ਼ਾਦ ਦੀ ਦੇਗ ਦੇ ਕੇ ਪੰਜਾਂ ਸਿੱਖਾਂ ਕੋਲੋਂ ਅਰਦਾਸ ਕਰਵਾਈ ਕਿ ਮੈਂ ਪੰਜਾਂ ਸਿੰਘਾਂ ਨੂੰ ਭੋਜਨ ਵੀ ਚੁਕਾਵਾਂਗਾ, ਗੁਰੂ ਸਾਹਿਬ ਮੇਰੀ ਪੱਤ ਰੱਖ ਲੈਣ। ਅਗਲੇ ਦਿਨ ਜਦੋਂ ਢਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਆਇਆ, ਸਾਹਿਬ ਨੇ ਬੰਦੂਕ ਮੰਗਾ ਕੇ ਭਾਈ ਆਲਮ ਸਿੰਘ ਨੂੰ ਦਿੱਤੀ। ਆਲਮ ਸਿੰਘ, ਨਿਸ਼ਾਨਾ ਲਾਓ ਢਾਲ ਦਾ। ਢਾਲ ਸਾਹਮਣੇ ਰੱਖ ਕੇ ਜਦੋਂ ਭਾਈ ਆਲਮ ਸਿੰਘ ਨੇ ਗੋਲੀ ਚਲਾਈ, ਗੋਲੀ ਢਾਲ ਨੂੰ ਨਹੀਂ ਵੱਜੀ। ਦੂਜੀ ਚਲਾਈ, ਤਿੰਨ ਗੋਲੀਆਂ ਚਲਾਈਆਂ, ਤਿੰਨੇ ਆਸੇ ਪਾਸੇ ਨਿਕਲ ਗਈਆਂ, ਪਰ ਢਾਲ ਨੂੰ ਨਹੀਂ ਵੱਜੀਆਂ। ਮਹਾਰਾਜ ਜੀ ਬੀਰਸ ਵਿੱਚ ਆ ਗਏ, ਕਹਿੰਦੇ ਲਿਆਓ ਬੰਦੂਕ, ਅਸੀਂ ਗੋਲੀ ਚਲਾਵਾਂਗੇ। ਵੇਖਦਿਆਂ ਹੁਣ ਕੌਣ ਹਮਾਇਤ ਕਰਦਾ ਲਾਲ ਸਿੰਘ ਦੀ। ਰਾਤ ਨੂੰ ਸਾਡੇ ਤੋਂ ਚੋਰੀ ਆਪਣੀ ਹਮਾਇਤ ਵਾਸਤੇ ਅਰਦਾਸਾਂ ਕਰਾਉਂਦਾ ਰਿਹਾ। ਲਾਲ ਸਿੰਘ ਨੇ ਉਸੇ ਵੇਲੇ ਹੱਥ ਜੋੜ ਲਏ, ਚਰਨੀ ਢਹਿ ਪਏ, ਆਖਿਆ ਮਹਾਰਾਜ ਇਹ ਢਾਲ ਵਿਚਾਰੀ ਕੀ ਹੈ, ਤੁਸੀਂ ਗੋਲੀ ਚਲਾਓ ਤੇ ਸਾਰੀ ਧਰਤੀ ਨੂੰ ਵੀ ਤੋੜ ਕੇ ਖਤਮ ਕਰ ਸਕਦੇ, ਸੁਮੇਰ ਪਰਬਤ ਨੂੰ ਵੀ ਗੋਲੀ ਮਾਰੋ ਤੇ ਉਹ ਵੀ ਚੱਕਣਾ ਚੂਰ ਹੋ ਜਾਏ, ਤਾਂ ਢਾਲ ਹੈ ਮਹਾਰਾਜ, ਕਿਰਪਾ ਕਰੋ, ਦਇਆ ਕਰੋ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਨੂੰ ਖਿਮਾ ਕਰ ਦਿਓ। ਕਲਗੀਧਰ ਜੀ ਨੇ ਆਖਿਆ, ਸ਼ਸਤਰ ਵਧੀਆ ਹੋਣਾ ਚਾਹੀਦਾ, ਪਰ ਐਸਾ ਨਹੀਂ ਕਿ ਕੱਲਾ ਸ਼ਸਤਰ ਤੇ ਭਰੋਸਾ ਰੱਖੋ, ਹੋ ਸਕਦਾ ਦੁਸ਼ਮਣ ਦੇ ਕੋਲ ਤੁਹਾਡੇ ਤੋਂ ਜ਼ਿਆਦਾ ਵਧੀਆ ਸ਼ਸਤਰ ਹੋਵੇ। ਇਹ ਵੀ ਤਾਂ ਹੋ ਸਕਦਾ ਨਾ, ਜੇ ਤੁਹਾਡੇ ਕੋਲ ਵਧੀਆ ਸ਼ਸਤਰ ਆ ਤਾਂ ਦੁਸ਼ਮਣ ਕੋਲ ਵੀ ਤਾਂ ਤੁਹਾਡੇ ਤੋਂ ਵਧੀਆ ਹੋ ਸਕਦਾ। ਇਸ ਕਰਕੇ ਜਿੱਥੇ ਸ਼ਸਤਰ ਹੋਣਾ ਵਧੀਆ ਹੀ ਚਾਹੀਦਾ, ਗਾਤਰੇ ਮਾੜਾ ਸ਼ਸਤਰ ਨਹੀਂ ਹੋਣਾ ਚਾਹੀਦਾ। ਪਰ ਕੇਵਲ ਤੁਸੀਂ ਆਪਣੇ ਮਨ ਚ ਹੱਠ ਹੀ ਕਰ ਲਓ ਕਿ ਇਹਦੇ ਤੋਂ ਵਧੀਆ ਕੋਈ ਹੋਰ ਸ਼ਸਤਰ ਹੋ ਹੀ ਨਹੀਂ ਸਕਦਾ, ਤੇ ਭੁਲੇਖਾ ਕੱਢ ਦੇਣਾ ਚਾਹੀਦਾ। ਇਹ ਵਚਨ ਸਤਿਗੁਰਾਂ ਨੇ ਕਰਕੇ ਲਾਲ ਸਿੰਘ ਨੂੰ ਬਖਸ਼ ਦਿੱਤਾ ਹੈ। ਸ਼ਿਕਾਰ ਖੇਡਣ ਚੜੇ ਨੇ, ਉਧਰੋਂ ਉਜੈਨ ਤੋਂ ਇੱਕ ਵੈਸ਼ਨਵ ਸਿੱਖ ਜਿਹਦਾ ਨਾਂ ਹਰਗੋਪਾਲ ਹੈ, ਇਹਦੇ ਪਿਤਾ ਦਾ ਨਾਂ ਸੀ ਬਿਸੰਬਰ ਦਾਸ, ਉਹ ਗੁਰੂ ਘਰ ਦਾ ਸੇਵਕ ਸੀ। ਉਹਨੇ ਨੇ ਆਪਣੇ ਪੁੱਤਰ ਨੂੰ ਭੇਜਿਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਇਹਨੇ ਜਦੋਂ ਵੇਖਿਆ ਕਿ ਕਲਗੀਧਰ ਜੀ ਇੱਕ ਬਟੇਰੇ ਦਾ ਮਾਸ ਤੋੜ ਕੇ ਆਪਣੇ ਬਾਜ ਦੇ ਮੂੰਹ ਚ ਪਾ ਰਹੇ ਨੇ, ਇਹ ਵੈਸ਼ਨਵ ਸੀ, ਮਾਸ ਨਹੀਂ ਸੀ ਖਾਂਦਾ, ਮਾਸ ਤੋਂ ਘਿਰਣਾ ਕਰਦਾ ਸੀ, ਵੇਖ ਕੇ ਸ਼ੰਕਾ ਕੀਤਾ ਇਹ ਗੁਰੂ ਕਿਵੇਂ ਹੋ ਸਕਦਾ ਜਿਹਦੇ ਮਨ ਚ ਦਇਆ ਹੀ ਨਹੀਂ। ਕਲਗੀਧਰ ਜੀ ਨੇ ਸਾਰੀ ਵਾਰਤਾ ਸਮਝਾਈ ਕਿ ਭਾਈ ਇਹ ਜਿਹੜਾ ਬਟੇਰਾ ਪੰਛੀ ਹੈ, ਪਿਛਲੇ ਜਨਮ ਦਾ ਚੋਰ ਸੀ ਤੇ ਬਾਜ ਰਾਜਾ ਸੀ, ਸਾਡੀ ਇਹਨਾਂ ਨੇ ਵਿੱਚ ਜਾਮਨੀ ਪਾਈ ਸੀ ਕਸਮ ਚੁੱਕ ਕੇ, ਤੇ ਅਸੀਂ ਉਹ ਜਾਮਨੀ ਪੂਰੀ ਕਰਨੇ, ਪਰ ਫਿਰ ਵੀ ਸੰਸਾ ਇਹਦੇ ਮਨ ਦੇ ਵਿੱਚ ਰਿਹਾ, ਪੂਰਾ ਸੰਸਾ ਨਹੀਂ ਨਿਕਲਿਆ। ਇਹ ਹਰਗੋਪਾਲ ਉਜੈਨੀ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਜਿਵੇਂ ਕੁਝ ਸਮਾਂ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਪਰ ਇਹਦੇ ਅੰਦਰੋਂ ਸੰਸਾ ਨਹੀਂ ਗਿਆ। ਆਓ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਲਾ ਵਰਤਾ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ।
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ। ਗੁਰੂ ਸਾਹਿਬ ਜੀਓ, ਦੋਏਰਾ ਕਹਿ ਤੂੰ ਤੋ ਗੁਰ ਭਾਰਤਾ ਤਾ ਪ੍ਰਸਾਦ ਕੋ ਥਾਰ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਤੇ ਜਦੋਂ ਸਾਰੀ ਵਾਰਤਾ ਸੁਣਾਈ ਨਾ, ਉਹ ਬਾਜ ਤੇ ਬਟੇਰੇ ਦੀ ਸਾਰੀ ਸਾਖੀ ਸੁਣਾਈ ਹਰਗੋਪਾਲ ਉਜੈਨੀ ਨੂੰ, ਜਿਹੜਾ ਉਜੈਨ ਤੋਂ ਚੱਲ ਕੇ ਆਇਆ ਸੀ, ਹੋਰ ਵੀ ਇਹਦੇ ਨਾਲ ਕੁਝ ਸਾਧੂ ਆਏ ਸਨ, ਉਹਨਾਂ ਸਾਰਿਆਂ ਨੂੰ ਇਹ ਵਾਰਤਾ ਸੁਣਾਈ। ਇੰਨੇ ਨੂੰ ਮਹਾਰਾਜ ਗੁਰੂ ਕਲਗੀਧਰ ਦੇ ਪ੍ਰਸ਼ਾਦੇ ਦਾ ਥਾਲ ਮਹਾਰਾਜ ਜੀ ਕੋਲ ਆ ਗਿਆ।
ਸੂਪ ਕਰ ਲਿਆਓ ਤਾਂ ਅਨਕ ਪ੍ਰਕਾਰ ਆਰ,
ਸਿੰਘਾਂ ਵਾਸਤੇ ਲੰਗਰ ਵਰਤਣ ਲੱਗਾ। ਸੂਪਕਾਰ ਰਸੋਈਏ ਨੂੰ ਕਹਿੰਦੇ ਨੇ, ਜਿਹੜਾ ਰਸੋਈਆ ਸੀ, ਲਾਂਗਰੀ ਸੀ, ਉਹ ਅਨਕ ਪ੍ਰਕਾਰ ਦੇ ਪਕਵਾਨ ਥਾਲਾਂ ਵਿੱਚ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਈ ਲਿਆਇਆ। ਬਾਕੀ ਦੇ ਸਿੰਘਾਂ ਵਾਸਤੇ ਵੀ ਭੋਜਨ ਵਰਤਣ ਲੱਗਾ ਹੈ।
ਰੋਪਈ ਸੁਤ ਬਣੀਏ ਕੋ ਸਿੱਖ ਤੈ ਖਰੋ।
ਉਹ ਜਿਹੜਾ ਬਾਣੀਏ ਦਾ ਲੜਕਾ ਸੀ ਹਰਗੋਪਾਲ ਉਜੈਨੀ, ਜਿਹਨੇ ਇੱਕ ਮਹਾਰਾਜ ਜੀ ਤੇ ਸੰਸਾ ਕੀਤਾ ਸੀ ਕਿ ਗੁਰੂ ਤਾਂ ਦਇਆ ਵਾਲਾ ਹੁੰਦਾ, ਇਹਨਾਂ ਚ ਤਾਂ ਦਇਆ ਹੀ ਕੋਈ ਨਹੀਂ, ਇਹ ਤਾਂ ਦਇਆ ਤੋਂ ਵਿਹੂਣੇ ਨੇ, ਤੇ ਦਇਆ ਨੂੰ ਛੱਡ ਕੇ ਦਇਆ ਦਾ ਤਿਆਗ ਕਰਕੇ ਇਹ ਦਇਆ ਤੋਂ ਵਿਹੂਣੇ ਹੋ ਕਰਕੇ ਚੱਲ ਰਹੇ ਨੇ, ਤੇ ਇਹਨਾਂ ਦੇ ਮਨ ਚ ਤਰਸ ਨਹੀਂ ਹੈ, ਦਇਆ ਨਹੀਂ ਹੈ। ਤੇ ਉਸ ਵਕਤ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਦੋਂ ਸਾਰੀ ਵਾਰਤਾ ਦੱਸ ਵੀ ਦਿੱਤੀ, ਫਿਰ ਵੀ ਇਹਦੇ ਅੰਦਰੋਂ ਸੰਸਾ ਨਿਵਿਰਤ ਨਹੀਂ ਹੋਇਆ, ਇਹਦੇ ਮਨ ਚ ਸੰਸਾ ਬਣਿਆ ਰਿਹਾ।
ਸੁਤ ਬਣੀਏ ਕੋ ਸਿੱਖ ਤੈ ਖਰੋ, ਪਿਕ ਤਬਰੇ ਦੇ ਮਨੋਰਥ ਕਰੋ।
ਜਿਹੜਾ ਬਣੀਏ ਦਾ ਲੜਕਾ ਸੀ ਇਹਦੇ ਮਨ ਦੇ ਵਿੱਚ ਉਸ ਵੇਲੇ ਏਦਾਂ ਦਾ ਮਨੋਰਥ ਹੋਇਆ ਜਦੋਂ ਮਹਾਰਾਜ ਜੀ ਦੇ ਕੋਲੇ ਖਲੋਤਾ ਸੀ।
ਮੈਂ ਗੁਰ ਟਿਕ ਤੇ ਦੇ ਆਹਾਰਾ, ਆਮਕ ਆਦਕ ਜਾਏ ਮਝਾਰਾ।
ਕਹਿਣ ਲੱਗਾ ਵੀ ਕਿਤੇ ਗੁਰੂ ਜੀ ਦਾ ਕੋਲ ਜਿਹੜਾ ਲੰਗਰ ਵਰਤ ਰਿਹਾ ਇਹ ਨਾ ਮੈਨੂੰ ਖਾਣਾ ਪੈ ਜੇ ਨਾਲ, ਕਿਉਂਕਿ ਹੋਰ ਸਿੰਘਾਂ ਵਿੱਚ ਵੀ ਵਰਤ ਰਿਹਾ। ਇਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਸੰਦੇਹ ਹੈ ਕਿ ਕਿਤੇ ਇਹ ਲੰਗਰ ਮੈਨੂੰ ਨਾਲ ਨਾ ਛਕਣਾ ਪੈ ਜੇ, ਕਿਉਂਕਿ ਵਿੱਚ ਮਹਾਂਪ੍ਰਸ਼ਾਦ ਵੀ ਵਰਤ ਰਿਹਾ। ਇਸ ਤਰ੍ਹਾਂ ਦਾ ਇਹਦੇ ਮਨ ਦੇ ਵਿੱਚ ਸੰਸਾ ਪੈ ਗਿਆ।
ਮੈਂ ਗੁਰ ਟਿਕ ਤੇ ਦੇ ਆਹਾਰਾ,
ਗੁਰੂ ਜੀ ਮੈਨੂੰ ਆਪਣੇ ਕੋਲੋਂ ਭੋਜਨ ਨਾ ਦੇ ਦੇਣ।
ਤੇ ਮਨ ਕੀ ਸਤ ਗੁਰੂ ਪਛਾਨੇ, ਸੂਪਕਾਰ ਕੇ ਸੰਗ ਬਖਾਨੇ।
ਇਹਦੇ ਮਨ ਦੀ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਗਏ। ਮਹਾਰਾਜ ਜੀ ਸਮਝ ਗਏ ਕਿ ਹਰਗੋਪਾਲ ਦੇ ਮਨ ਚ ਇਸ ਤਰ੍ਹਾਂ ਦਾ ਸੰਸਾ ਵੀ ਕਿਤੇ ਗੁਰੂ ਜੀ ਮੈਨੂੰ ਆਪਣੇ ਕੋਲੋਂ ਭੋਜਨ ਨਾ ਦੇ ਦੇਣ, ਤੇ ਕਿਉਂਕਿ ਵੈਸ਼ਨਵ ਸੀ ਨਾ, ਸ਼ੁੱਧ ਚੌਂਕਾ ਕਰਕੇ ਉਹਦੇ ਵਿੱਚ ਭੋਜਨ ਬਣਾ ਕੇ ਛਕਦਾ ਸੀ। ਇਹ ਗੁਰੂ ਸਾਹਿਬ ਜੀ ਦੇ ਲੰਗਰ ਤੇ ਇਹਨੇ ਕਿੰਤੂ ਕੀਤਾ, ਤਰਕ ਕੀਤਾ ਵੀ ਕਿਤੇ ਮੈਨੂੰ ਗੁਰੂ ਸਾਹਿਬ ਨਾ ਦੇ ਦੇਣ, ਛਕਣਾ ਨਾ ਪੈ ਜੇ, ਨਾ ਵੀ ਨਹੀਂ ਹੋਣੀ। ਇਹਦੇ ਮਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਣ ਕੇ ਆਪਣੇ ਲਾਂਗਰੀ ਨੂੰ ਕਹਿਣ ਲੱਗੇ,
ਸੁਧ ਚੌਂਕੇ ਮੈਂ ਭੋਜਨ ਜਾ।
ਮਹਾਰਾਜ ਜੀ ਕਹਿੰਦੇ ਲਾਂਗਰੀ ਸਿੰਘ ਜੀ ਏਦਾਂ ਕਰੋ, ਆ ਜਿਹੜੇ ਹਰਗੋਪਾਲ ਉਜੈਨੀ ਜੀ ਆਏ ਨੇ ਇਹਨਾਂ ਨੂੰ ਆਪਣੇ ਨਾਲ ਲੈ ਜਾਓ, ਜਿੱਥੇ ਸ਼ੁੱਧ ਚੌਂਕਾ ਹੈ ਲੰਗਰ ਤਿਆਰ ਹੁੰਦਾ
ਇਸੇ ਕੋ ਚਵਾਵੋ ਤਾਂ,
ਉੱਥੇ ਲੈ ਜਾਓ ਇਹਨੂੰ ਤੇ ਉੱਥੇ ਲਿਜਾ ਕੇ ਇਹਨੂੰ ਭੋਜਨ ਛਕਾਓ, ਉਥੇ ਲਿਜਾ ਕੇ ਇਹਨੂੰ ਲੰਗਰ ਛਕਾਓ।
ਸੁਣ ਬਣੀਏ ਕੇ ਚਿਤ ਬਈ ਸ਼ਾਂਤੀ,
ਸੁਣ ਕੇ ਬਾਣੀਏ ਦੇ ਮਨ ਚ ਸ਼ਾਂਤੀ ਆ ਗਈ। ਚਲੋ ਇੱਥੇ ਤਾਂ ਨੀ ਨਾ ਘੱਟੋ ਘੱਟ ਹੁਣ ਭੋਜਨ ਛਕਣਾ ਪੈਣਾ, ਤੇ ਹੁਣ ਮੈਂ ਸ਼ੁੱਧ ਤਰੀਕੇ ਨਾਲ ਉੱਥੇ ਰਸੋਈ ਵਿੱਚ ਜਿਹੜਾ ਲੰਗਰ ਤਿਆਰ ਹੋਵੇਗਾ ਉੱਥੇ ਜਾ ਕੇ ਛਕਾਂਗਾ। ਏਦਾਂ ਇਹਦੇ ਮਨ ਚ ਸ਼ਾਂਤੀ ਹੋ ਗਈ ਗੁਰੂ ਸਾਹਿਬ ਦੇ ਬਚਨ ਸੁਣ ਕੇ।
ਹਿਰਦੇ ਪ੍ਰਤੀਤ ਆਏ ਪਲ ਭਾਂਤੇ,
ਮਨ ਚ ਭਲੀ ਪ੍ਰਕਾਰ ਨਾਲ ਪ੍ਰਤੀਤ ਆ ਗਈ ਵੀ ਚਲੋ ਗੁਰੂ ਜੀ ਸ਼ਾਇਦ ਜਾਣੀ ਜਾਣਨੇ, ਉਹਨਾਂ ਨੇ ਮੇਰੇ ਮਨ ਦੀ ਜਾਣ ਲਈ ਹੈ। ਤਦੇ ਕਹਿ ਦਿੱਤਾ ਵੀ ਇਹਨੂੰ ਰਸੋਈ ਚ ਲੈ ਜਾਓ, ਉੱਥੇ ਜਾ ਕੇ ਇਹਨੂੰ ਲੰਗਰ ਛਕਾਓ। ਤੋ ਇਸ ਤਰ੍ਹਾਂ ਇਹਦੇ ਮਨ ਚ ਥੋੜੀ ਜਿਹੀ ਪ੍ਰਤੀਤ ਵੀ ਬਣ ਗਈ, ਭਰੋਸਾ ਵੀ ਬਣ ਗਿਆ।
ਭੋਜਨ ਅਚਿਉ ਜਾਏ ਕਰ ਜਵੈ,
ਜਦੋਂ ਲੰਗਰ ਚ ਪਹੁੰਚਿਆ ਤੇ ਜਾ ਕੇ ਲੰਗਰ ਵਿਚ ਜਿੱਥੇ ਲੰਗਰ ਤਿਆਰ ਹੁੰਦਾ ਸੀ ਉਥੇ ਜਾ ਕੇ ਇਹਨੇ ਲੰਗਰ ਛਕਿਆ ਹੈ।
ਬੀਤਿਓ ਦਿਸ ਭਈ ਨਿਸ ਤਵੈ,
ਦਿਨ ਬਤੀਤ ਹੋ ਗਿਆ, ਦਿਨ ਬਤੀਤ ਹੋ ਗਿਆ, ਰਾਤ ਪੈ ਗਈ।
ਸੁਪਤ ਵਿਚਾਰਤ ਗਿਣਤੀ ਨਾਨਾ,
ਜਦੋਂ ਲੰਮਾ ਪਿਆ ਨਾ ਤੇ ਸੁੱਤਾ ਪਿਆ, ਸੁਪਨਾ ਜਿਹਾ ਆ ਰਿਹਾ, ਨਾ ਜਾਗਿਆ ਹੋਇਆ ਨਾ ਸੁੱਤਾ ਹੋਇਆ, ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਲੰਮਾ ਪਿਆ ਮਨ ਚ ਸੋਚੀ ਜਾਂਦਾ, ਸ਼ੰਕਾ ਜੋ ਪੈ ਗਿਆ ਸੀ ਗੁਰੂ ਸਾਹਿਬ ਨੂੰ ਵੇਖ ਕੇ, ਮਨ ਚ ਤਰਕ ਦੀ ਬਿਰਤੀ ਆ ਗਈ ਸੀ। ਜਦੋਂ ਖਾਲਸਾ ਜੀ ਤਰਕ ਆ ਜਾਂਦਾ, ਸ਼ੰਕਾ ਆ ਜਾਂਦਾ, ਸ਼ਰਧਾ ਖਤਮ ਹੋ ਜਾਂਦੀ ਹੈ। ਹੁਣ ਮਨ ਸ਼ਰਧਾ ਵੀ ਹੋਣਾ ਸੀ, ਪਹਿਲਾਂ ਸ਼ੰਕਾ ਮਨ ਚ ਬਣ ਗਈ, ਉਸ ਵੇਲੇ ਲੰਮਾ ਪਿਆ ਹੋਇਆ ਰਾਤ ਨੂੰ ਆਪਣੇ ਆਸਣ ਦੇ ਉੱਤੇ, ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ।
ਤਰਕਤ ਗੁਰ ਕੀ ਕਿਰਿਆ ਮਾਨਾ,
ਸਤਿਗੁਰਾਂ ਦੀ ਜਿਹੜੀ ਕਿਰਿਆ ਵੇਖੀ ਸੀ ਦਿਨ ਸਮੇਂ, ਮਹਾਰਾਜ ਜੀ ਸ਼ਿਕਾਰ ਖੇਡ ਕੇ ਆਏ ਨੇ, ਹਿਰਨ ਮਾਰ ਕੇ ਲਿਆਏ ਨੇ, ਬਟੇਰੇ ਤਿੱਤਰ ਮਾਰ ਕੇ ਘੋੜਿਆਂ ਨਾਲ ਬੱਧੇ ਹੋਏ ਸੀ, ਜੀਵ ਮਰੇ ਹੋਏ ਨੇ ਵੇਖੇ ਸਨ, ਫਿਰ ਗੁਰੂ ਸਾਹਿਬ ਜੀ ਮਾਸ ਦੀਆਂ ਬੋਟੀਆਂ ਤੋੜ ਕੇ ਬਾਜ ਦੇ ਮੂੰਹ ਚ ਪਾ ਰਹੇ ਸੀ। ਇਹ ਵੇਖ ਕੇ ਸਤਿਗੁਰਾਂ ਦੀ ਕਿਰਿਆ, ਇਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਕਾਂ ਉੱਠ ਰਹੀਆਂ, ਗੁਰੂ ਸਾਹਿਬ ਦੀ ਕਿਰਿਆ ਵੇਖ ਕੇ ਕਈ ਤਰ੍ਹਾਂ ਦੇ ਸ਼ੰਕੇ ਦੇ ਮਨ ਚ ਉੱਠ ਰਹੇ ਨੇ।
ਪ੍ਰਥਮ ਪਿਤਾ ਮੇਰੋ ਚੱਲ ਆਇਓ, ਕਿਸ ਪ੍ਰਕਾਰ ਕੋ ਗੁਰੂ ਬਣਾਇਓ।
ਇਹ ਸੋਚਦਾ ਹਰ ਗੋਪਾਲ ਉਜੈਨੀ ਆਪਣੇ ਮਨ ਵਿੱਚ, ਕਹਿੰਦਾ ਪਹਿਲਾਂ ਮੇਰਾ ਪਿਤਾ ਚੱਲ ਕੇ ਆਇਆ ਬਿਸੰਬਰ ਦਾਸ ਇੱਥੇ, ਪਤਾ ਨਹੀਂ ਉਹਨੇ ਆ ਕੇ ਇਸ ਗੁਰੂ ਵਿੱਚ ਕੀ ਵੇਖਿਆ ਜਿਹਨੂੰ ਗੁਰੂ ਧਾਰਨ ਕਰ ਲਿਆ। ਵੇਖੋ ਇੱਥੋਂ ਤੱਕ ਸੋਚਾਂ ਸੋਚ ਰਿਹਾ, ਇਹਦੇ ਮਨ ਚ ਏਦਾਂ ਦੀਆਂ ਗਿਣਤੀਆਂ ਚੱਲ ਰਹੀਆਂ ਹਰਗੋਪਾਲ ਦੇ ਮਨ ਚ, ਵੀ ਪਤਾ ਨਹੀਂ ਇਸ ਗੁਰੂ ਵਿੱਚ ਮੇਰੇ ਪਿਓ ਨੇ ਕੀ ਵੇਖਿਆ, ਪਤਾ ਨਹੀਂ ਕਿਹੜਾ ਹੁਨਰ ਕਿਹੜਾ ਗੁਣ ਵੇਖਿਆ ਜਿਸ ਨੂੰ ਵੇਖ ਕੇ ਮੇਰੇ ਪਿਤਾ ਨੇ ਇਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ।
ਜੀਵ ਕਾਤਾਮ ਕੋ ਖਾਵੇ,
ਜੀਵਾਂ ਦਾ ਮਾਸ ਤੱਕ ਜਿਹੜਾ ਹੈ ਉਹ ਭੱਖਣ ਕਰਦੇ ਨੇ, ਇਹ ਜੀਵਾਂ ਨੂੰ ਮਾਰਦੇ ਨੇ, ਸ਼ਿਕਾਰ ਖੇਡਦੇ ਨੇ।
ਦਇਆ ਆਦਿ ਗੁਣ ਨਹੀਂ ਕਮਾਵੇ,
ਇਹਨਾਂ ਵਿੱਚ ਦਇਆ ਦਾ ਗੁਣ ਨਹੀਂ ਹੈ, ਇਹਨਾਂ ਚ ਤਾਂ ਤਰਸ ਹੀ ਕੋਈ ਨਹੀਂ ਜੀਵਾਂ ਨੂੰ ਮਾਰਨਾ, ਕਿਉਂਕਿ ਵੈਸ਼ਨਵ ਸੀ ਨਾ। ਹੁਣ ਬੰਦਾ ਜਿਹੋ ਜੀ ਸੰਗਤ ਵਿੱਚ ਰਿਹਾ ਹੋਵੇ ਉਹਦੇ ਤੇ ਪ੍ਰਭਾਵ ਉਸ ਤਰ੍ਹਾਂ ਦਾ ਰਹਿੰਦਾ ਹੀ ਰਹਿੰਦਾ, ਭਾਵੇਂ ਬਾਅਦ ਵਿੱਚ ਉਹ ਸੰਗਤ ਤੋਂ ਛੱਡ ਵੀ ਦੇਵੇ ਪਰ ਉਹਦਾ ਪ੍ਰਭਾਵ ਫਿਰ ਵੀ ਬਾਅਦ ਵਿੱਚ ਵੀ ਬਣਿਆ ਰਹਿੰਦਾ। ਹੁਣ ਵੈਸ਼ਨਵਾਂ ਦੀ ਸੰਗਤ 'ਚ ਰਿਹਾ ਸੀ, ਹੁਣ ਜਿਹੜੇ ਵੈਸ਼ਨਵ ਹੁੰਦੇ ਨੇ ਉਹ ਤਾਂ ਪਿਆਜ਼ ਤੱਕ ਨਹੀਂ ਖਾਂਦੇ, ਲਸਣ ਤੱਕ ਦਾ ਸੇਵਨ ਨਹੀਂ ਕਰਦੇ, ਏਦਾਂ ਦੀ ਉਹ ਆਪਣੀ ਬਿਰਤੀ ਰੱਖਦੇ ਨੇ। ਮਾਸ ਨੂੰ ਵੇਖ ਕੇ ਤਾਂ ਬਹੁਤਾ ਜ਼ਿਆਦਾ ਉਹ ਆਪਣੇ ਮਨ ਦੇ ਵਿੱਚ ਸ਼ੰਕਾ ਕਰਦੇ ਨੇ, ਇਹ ਉਹਨਾਂ ਦੇ ਨਾਲ ਰਿਹਾ ਸੀ। ਹੁਣ ਗੁਰੂ ਸਾਹਿਬ ਦੇ ਕੋਲ ਇਹਨੇ ਸਾਰਾ ਕੁਝ ਉਹ ਵਰਤਦਾ ਵੇਖਿਆ, ਸ਼ਿਕਾਰ ਖੇਡ ਕੇ ਸਤਿਗੁਰੂ ਆਏ ਨੇ ਉਹ ਵੇਖਿਆ, ਕਹਿੰਦਾ ਇਹਦਾ ਵਿੱਚ ਤਾਂ ਦਇਆ ਹੀ ਕੋਈ ਨਹੀਂ ਗੁਰੂ ਜੀ ਦੇ ਵਿੱਚ, ਤਾਂ ਗੁਰੂ ਤਾਂ ਉਹ ਹੁੰਦਾ ਜਿਹਦੇ ਵਿੱਚ ਦਇਆ ਹੋਵੇ, ਜਿਹਦੇ ਚ ਤਰਸ ਦੀ ਬਿਰਤੀ ਹੋਵੇ, ਕਰੁਣਾ ਹੋਵੇ, ਇਹਨਾਂ ਵਿੱਚ ਤਾਂ ਕੋਈ ਦਇਆ ਦਾ ਗੁਣ ਨਜ਼ਰ ਨਹੀਂ ਆਉਂਦਾ।
ਜੈਸੇ ਸ਼ਾਸਤਰ ਬਿਖੈ ਉਚਾਰੇ, ਤਿਆਗਨ ਮਦ ਹਿੰਸਾ ਪਰ ਨਾਰੇ।
ਕਹਿੰਦਾ ਜਿਵੇਂ ਸ਼ਾਸਤਰਾਂ ਦੇ ਵਿੱਚ ਗੁਰੂ ਦੀ ਮਰਿਆਦਾ ਦੱਸੀ ਹੈ ਵੀ ਜਿਹੜਾ ਗੁਰੂ ਹੁੰਦਾ ਹੈ ਉਹ ਨਾ ਸ਼ਰਾਬ ਦਾ ਸੇਵਨ ਕਰਦਾ, ਨਾ ਮਾਸ ਦਾ ਸੇਵਨ ਕਰਦਾ, ਨਾ ਸ਼ਿਕਾਰ ਖੇਡਦਾ, ਨਾ ਜੀਵਾਂ ਦੀ ਹਿੰਸਾ ਕਰਦਾ, ਵੀ ਗੁਰੂ ਤਾਂ ਇਹੋ ਜਿਹਾ ਹੋਣਾ ਚਾਹੀਦਾ। ਸ਼ਾਸਤਰਾਂ ਦੇ ਵਿੱਚ ਵੀ ਇਹੀ ਵਿਧਾਨ ਦੱਸਿਆ ਹੋਇਆ ਗੁਰੂ ਵਾਸਤੇ,
ਜੂਪ ਆਦਿਕੇ ਨੇਰ ਨ ਜਾਵੇ,
ਉਹ ਨਾ ਜੂਆ ਖੇਡਦਾ, ਜੂਆ ਆਦਿਕ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਦੇ, ਕਿਉਂਕਿ ਜਦੋਂ ਬੰਦਾ ਸ਼ੰਕਾਗ੍ਰਸਤ ਹੋ ਜਾਂਦਾ ਫਿਰ ਉਹਦੇ ਮਨ ਚ ਏਦਾਂ ਦੀਆਂ ਕਈ ਤਰ੍ਹਾਂ ਦੀਆਂ ਊਟ ਪਟਾਂਗ ਗਿਣਤੀਆਂ ਆਉਂਦੀਆਂ। ਹਾਲਾਂਕਿ ਸਤਿਗੁਰਾਂ ਵਿੱਚ ਐਸਾ ਕੋਈ ਵੀ ਔਗਣ ਨਹੀਂ ਹੈ ਜਿਹਨਾਂ ਬਾਰੇ ਸੋਚ ਰਿਹਾ। ਕਹਿੰਦਾ ਜੀ ਜੂਆ ਵੀ ਨਹੀਂ ਉਹ ਖੇਡਦਾ ਗੁਰੂ, ਜਿਹੜਾ ਗੁਰੂ ਹੁੰਦਾ ਹੈ ਉਹ ਜੂਆ ਆਦਿਕ ਜਿਹੜਾ ਹੋਇਆ ਉਹਦੇ ਨੇੜੇ ਨਹੀਂ ਜਾਂਦਾ, ਜਾਂ ਮਾਸ ਦਾ ਸੇਵਨ ਨਹੀਂ ਕਰਦਾ, ਸ਼ਰਾਬ ਦਾ ਸੇਵਨ ਨਹੀਂ ਕਰਦਾ, ਉਸੇ ਨੂੰ ਸ਼ਾਸਤਰਾਂ ਦੇ ਵਿੱਚ ਗੁਰੂ ਕਿਹਾ।
ਸਾਧ ਧਰਮ ਐਸੇ ਮੰਨਿਆਵੇ,
ਜਿਹੜਾ ਸਾਧੂਆਂ ਦਾ ਧਰਮ ਹੈ ਉਹ ਤਾਂ ਐਸਾ ਹੀ ਮਨਾਉਂਦਾ ਹੈ, ਉਹ ਤਾਂ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ।
ਸੋ ਗੁਰ ਬਿਕੈ ਨ ਪਈਅਤ ਕੋਏ, ਸੰਤ ਕਰਮ ਤੇ ਬਿਪਰੈ ਸੋਏ।
ਜਿਹੜੇ ਇੱਕ ਗੁਰੂ ਵਿੱਚ ਕਰਮ ਹੋਣੇ ਚਾਹੀਦੇ ਨੇ, ਇੱਕ ਸਾਧੂ ਵਿੱਚ ਹੁੰਦੇ ਨੇ, ਉਹ ਕਰਮ ਤਾਂ ਇਹਨਾਂ ਵਿੱਚ ਦਿਸਦੇ ਹੀ ਨਹੀਂ। ਇਹ ਤਾਂ ਗਾਤਰੇ ਕਿਰਪਾਨ ਵੀ ਰੱਖਦੇ ਨੇ, ਸ਼ਸਤਰਧਾਰੀ ਨੇ, ਗੁਰੂ ਤਾਂ ਦਇਆ ਵਾਲਾ ਹੁੰਦਾ ਹੈ। ਇੱਦਾਂ ਦਾ ਸ਼ੰਕਾ ਕਈ ਲੋਕਾਂ ਨੇ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਕੀਤਾ ਸੀ, ਜਦੋਂ ਛੇਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕੀਤੇ ਸਨ ਤੇ ਸਤਿਗੁਰਾਂ ਨੇ ਸ਼ਿਕਾਰ ਦੀ ਪ੍ਰਥਾ ਸ਼ੁਰੂ ਕੀਤੀ, ਕਈਆਂ ਨੇ ਉਦੋਂ ਵੀ ਸੰਸੇ ਕੀਤੇ ਸੀ, ਇਹਦੇ ਮਨ ਚ ਵੀ ਸੰਸਾ ਉੱਠਿਆ। ਕਹਿੰਦਾ ਇਹਨਾਂ ਵਿੱਚ ਤਾਂ ਕੋਈ ਗੁਰੂ ਵਾਲਾ ਧਰਮ ਹੀ ਨਜ਼ਰ ਨਹੀਂ ਆਉਂਦਾ ਜੋ ਇੱਕ ਗੁਰੂ ਦੇ ਵਿੱਚ ਹੋਣਾ ਚਾਹੀਦਾ।
ਧਰਮ ਪੰਚ ਸੈ ਮੈਂ ਅਬ ਆਨਾ, ਕਿਮ ਅਰਪੋ ਮੈਂ ਜੋਗ ਨ ਜਾਨਾ।
ਸੋਚਦਾ ਆਪਣੇ ਮਨ ਵਿੱਚ ਵੀ ਮੈਂ ਤਾਂ 500 ਰੁਪਈਆ ਲਿਆਇਆ ਇਹਨਾਂ ਨੂੰ ਭੇਟ ਕਰਨ ਲਈ, ਕਿਉਂਕਿ ਇਹਦਾ ਪਿਓ ਬੜਾ ਵੱਡਾ ਸ਼ਾਹੂਕਾਰ ਸੀ, ਬਿਸੰਬਰ ਦਾਸ ਉਜੈਨ ਚ ਰਹਿੰਦਾ ਸੀ, ਉਹਨੇ 500 ਰੁਪਈਆ ਦਿੱਤਾ ਸੀ ਇਹਦੇ ਹੱਥੀ ਵੀ ਗੁਰੂ ਸਾਹਿਬ ਨੂੰ ਭੇਟ ਕਰਦੇ, ਦਸਵੰਧ ਦੀ ਮਾਇਆ ਸੀ। ਇਹ ਸੋਚਦਾ ਵੀ ਮੈਂ ਤਾਂ 500 ਰੁਪਈਆ ਲਿਆਇਆ, 500 ਰੁਪਈਆ ਬੜਾ ਮਾਇਨੇ ਰੱਖਦਾ ਸੀ ਉਹਨਾਂ ਸਮਿਆਂ ਚ, ਪਰ ਸਤਿਗੁਰਾਂ ਵਾਸਤੇ ਤਾਂ 500 ਕੁਝ ਵੀ ਨਹੀਂ, ਉਹ ਤਾਂ ਬਾਦਸ਼ਾਹ ਦਰਵੇਸ਼ ਨੇ। ਇਹ ਸੋਚਦਾ ਵੀ ਮੈਂ 500 ਰੁਪਈਆ ਲਿਆਇਆ ਤੇ ਉਹ 500 ਰੁਪਈਆ ਮੈਂ ਹੁਣ ਇਹਨਾਂ ਨੂੰ ਕਿਵੇਂ ਅਰਪਣ ਕਰਾਂ, ਇਹ ਤਾਂ ਯੋਗ ਹੀ ਨਹੀਂ ਪੈਸਿਆਂ ਦੇ ਕਿ ਗੁਰੂ ਬਣਨ ਦੇ ਯੋਗ ਹੀ ਨਹੀਂ, ਮੈਂ ਉਹ 500 ਰੁਪਈਆ ਹੁਣ ਇਹਨਾਂ ਨੂੰ ਕਿਵੇਂ ਦੇ ਦਿਆਂ।
ਰੀਤ ਗੁਰੂ ਕੀ ਗੁਰ ਮੈਂ ਨਾਈ।
ਗੁਰੂ ਦੇ ਵਿੱਚ ਤਾਂ ਗੁਰੂ ਪੁਣੇ ਦੀ ਰੀਤ ਹੀ ਕੋਈ ਨੀ, ਇਹਨਾਂ ਵਿੱਚ ਤਾਂ ਕੋਈ ਗੁਰੂ ਬਣਨ ਵਾਲੀ ਗੱਲ ਹੀ ਕੋਈ ਨੀ। ਜਿਹੜੀ ਇੱਕ ਗੁਰੂ ਵਿੱਚ ਰੀਤ ਹੁੰਦੀ ਹੈ, ਇੱਕ ਗੁਰੂ ਦੀ ਮਰਿਆਦਾ ਹੁੰਦੀ ਆ, ਉਹ ਤਾਂ ਇਹਨਾਂ ਵਿੱਚ ਹੈ ਹੀ ਨਹੀਂ।
ਹਿੰਸਾ ਨਿਰਦਇਤਾ ਜਿਨ ਮਾਈ,
ਇਹ ਤਾਂ ਹਿੰਸਾ ਕਰਦੇ ਨੇ, ਨਿਰਦਈ ਪੁਣਾ ਇਹਨਾਂ ਦੇ ਅੰਦਰ ਹੈ, ਹਿੰਸਾ ਕਰਦੇ ਨੇ। ਬਸ ਉਹੀ ਵੇਖ ਕੇ ਨਾ ਇਹਦੇ ਮਨ ਚ ਉਹੀ ਚਲੀ ਜਾਂਦਾ, ਅਸਲੀ ਗੱਲ ਨੀ ਸਮਝ ਰਿਹਾ। ਜੇ ਸਤਿਗੁਰਾਂ ਨੇ ਜੇ ਸ਼ਿਕਾਰ ਖੇਡਣ ਦੀ ਪ੍ਰਥਾ ਚਲਾਈ ਸੀ ਤੇ ਉਹਦੇ ਪਿੱਛੇ ਪ੍ਰਯੋਜਨ ਸੀ ਕਿ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਸ਼ਸਤਰ ਚਲਾਉਣ ਦਾ ਅਭਿਆਸ ਵੀ ਕਰਾਉਂਦੇ ਨੇ ਔਰ ਉਹਨਾਂ ਅੰਦਰ ਮਾਰ ਕੱਟ ਕਰਨ ਦੀ ਬਿਰਤੀ ਵੀ ਪੈਦਾ ਕਰ ਰਹੇ ਨੇ। ਸ਼ਿਕਾਰ ਖੇਡਣ ਦਾ ਮਤਲਬ ਵੀ ਇਹੀ ਸੀ, ਜਦੋਂ ਡੁੱਲਦਾ ਖੂਨ ਵੇਖਣਗੇ ਉਹਨਾਂ ਅੰਦਰ ਜੰਗ ਯੁੱਧ ਕਰਨ ਦੀ ਬਿਰਤੀ ਆਵੇਗੀ। ਕਿਉਂਕਿ ਜਿਹਨੇ ਕਦੇ ਖੂਨ ਹੀ ਨਾ ਵੇਖਿਆ ਹੋਵੇ, ਅਚਾਨਕ ਜੰਗ ਦੇ ਮੈਦਾਨ ਚ ਬੰਦਾ ਮਰਿਆ ਵੇਖੇਗਾ, ਉਹ ਤਾਂ ਵੇਖ ਕੇ ਗਛੀ ਖਾ ਕੇ ਡਿੱਗ ਜਾਏਗਾ। ਇਸ ਕਰਕੇ ਸ਼ਿਕਾਰ ਖੇਡ ਕੇ ਉਹਨਾਂ ਦੇ ਮਨ ਪੱਕੇ ਕਰਨੇ ਸਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀਰ ਰਸ ਦੀ ਬਿਰਤੀ ਜਗਾ ਕੇ ਉਹਨਾਂ ਨੂੰ ਸੂਰਮੇ ਬਣਾਉਣਾ ਸੀ। ਇਸ ਕਰਕੇ ਉਹ ਮਨੋ ਬਿਰਤੀ ਦਾ ਬਲ ਉਸ ਤਰ੍ਹਾਂ ਦਾ ਬਣਾਉਣ ਵਾਸਤੇ ਸ਼ਿਕਾਰ ਖੇਡਣਾ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ। ਉਹ ਤਾਂ ਇਹਨੂੰ ਸਮਝ ਨਹੀਂ ਆ ਰਿਹਾ, ਇੱਕੋ ਪੱਖ ਤੋਂ ਸੋਚੀ ਜਾਂਦਾ ਵੀ ਗੁਰੂ ਤਾਂ ਨਿਰਦਈ ਹੈ, ਇਹ ਤਾਂ ਜੀਵਾਂ ਦੀ ਹਿੰਸਾ ਕਰਦਾ, ਏਦਾਂ ਦਾ ਗੁਰੂ ਥੋੜੀ ਹੁੰਦਾ। ਮੈਂ 500 ਰੁਪਈਆ ਲਿਆਇਆ, ਮੈਂ ਇਹਨਾਂ ਨੂੰ ਕਿਵੇਂ ਦੇ ਦਿਆਂ, ਹੁਣ ਕਿਵੇਂ ਭੇਟ ਕਰਦਿਆਂ, ਏਦਾਂ ਕਈ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਚ ਸੋਚੀ ਜਾਂਦਾ ਪਲੰਘੇ ਤੇ ਪਿਆ ਹੋਇਆ ਰਾਤ ਨੂੰ।
ਗਮਨੋ ਹੋਏ ਪ੍ਰਾਤ ਜਿਸ ਮੇਰੇ ਸਿੱਖੀ ਲਿਓ ਵੈਸ਼ਨੋ ਕੇਰੇ।
ਵੀ ਅੱਜ ਰਾਤ ਹੁੰਦਿਆਂ ਹੀ ਮੈਂ ਇੱਥੋਂ ਚਲਾ ਜਾਵਾਂਗਾ, ਸਵੇਰ ਹੁੰਦਿਆਂ ਹੀ ਮੈਂ ਇੱਥੋਂ ਚਲਾ ਜਾਵਾਂਗਾ ਔਰ ਜਾ ਕੇ ਕਿਸੇ ਵੈਸ਼ਨਵ ਗੁਰੂ ਦੀ ਸਿੱਖੀ ਧਾਰਾਂਗਾ। ਇਹ ਗੁਰੂ ਨਹੀਂ ਜਿਹਦੀ ਮੈਂ ਸਿੱਖੀ ਧਾਰਾਂ, ਇਹ ਤਾਂ ਮੇਰੇ ਪਿਓ ਨੇ ਮੈਨੂੰ ਭੇਜ ਦਿੱਤਾ ਇੱਥੇ ਤੇ ਮੈਂ ਆ ਗਿਆ। ਮੈਂ ਤਾਂ ਕੋਈ ਵੈਸ਼ਨਵ ਗੁਰੂ ਹੋਵੇਗਾ ਨਾ ਜਿਹੜਾ ਲਸਣ ਤੱਕ ਵੀ ਨਾ ਖਾਵੇ, ਏਦਾਂ ਦਾ ਗੁਰੂ ਹੋਵੇ, ਉਹਨੂੰ ਜਾ ਕੇ ਗੁਰੂ ਧਾਰਨ ਕਰਾਂਗਾ।
ਮਦ ਅਮਕ ਵਰਜਿਤ ਤਹਾ,
ਜਿਹੜਾ ਮਾਸ ਦਾ ਸੇਵਨ ਨਾ ਕਰੇ, ਸ਼ਿਕਾਰ ਨਾ ਖੇਡੇ, ਜੀਵ ਹਿੰਸਾ ਨਾ ਕਰੇ, ਉਹਨੂੰ ਜਾ ਕੇ ਮੈਂ ਗੁਰੂ ਬਣਾਵਾਂਗਾ।
ਭਲੀ ਵਾਰਤਾ ਪਈਤ ਜਾ,
ਜਿਹਦੇ ਵਿੱਚ ਸਾਰੀ ਭਲੀ ਵਾਰਤਾ ਹੋਵੇ, ਜਿਹੜੇ ਸ਼ਾਸਤਰਾਂ ਵਿੱਚ ਇੱਕ ਗੁਰੂ ਦੇ ਗੁਣ ਦੱਸੇ ਨੇ, ਜਿਹਦੇ ਵਿੱਚ ਉਹ ਸਾਰੇ ਗੁਣ ਸਾਰੇ ਹੁਨਰ ਹੋਣ, ਉਸੇ ਨੂੰ ਜਾ ਕੇ ਮੈਂ ਹੁਣ ਗੁਰੂ ਬਣਾਵਾਂਗਾ।
ਦਏ ਰਜਤ ਪਣ ਸੋ ਮਮ ਬਾਪ, ਇਨਕੋ ਗੁਰ ਕਰ ਸਿੱਖ ਪਾ ਆਪ।
100 ਰੁਪਈਆ ਮੇਰੇ ਪਿਓ ਨੇ ਦਿੱਤਾ ਇਹਨਾਂ ਨੂੰ, ਇਹਨਾਂ ਦਾ ਸਿੱਖ ਬਣ ਕੇ ਇਹਨਾਂ ਨੂੰ ਆਪਣਾ ਗੁਰੂ ਧਾਰਨ ਕਰਕੇ 100 ਰੁਪਈਆ ਮੇਰੇ ਪਿਓ ਨੇ ਇਹਨਾਂ ਨੂੰ ਭੇਟ ਕੀਤਾ ਹੈ।
ਦਰਪ ਪੰਜ ਸੈ ਲੈ ਏ ਮੋਰ,
ਤੇ ਆ ਜਿਹੜਾ 500 ਰੁਪਈਆ ਮੇਰੇ ਕੋਲੋਂ ਹੈ, ਇਹ ਵੀ ਇਹਨਾਂ ਨੇ ਲੈ ਲੈਣਾ, ਇਹ ਵੀ ਇਹਨਾਂ ਨੂੰ ਮੈਂ ਦੇ ਦੇਣਾ।
1000 ਮੈਂ ਦੇ ਤੋ ਔਰ,
ਕਹਿੰਦਾ ਵੀ ਇਹ 500 ਰੁਪਈਏ ਤੋਂ ਇਲਾਵਾ ਜੇ ਮੈਨੂੰ ਇਹਨਾਂ ਵਿੱਚ ਗੁਰੂ ਵਾਲੇ ਲੱਛਣ ਨਜ਼ਰ ਆਉਂਦੇ ਤੇ ਇਸ 500 ਨੂੰ ਇਹ 500 ਹੋਰ ਦੇਣ ਲੱਗਾ। 100 ਰੁਪਈਆ ਮੇਰਾ ਪਹਿਲਾਂ ਪਿਓ ਦੇ ਗਿਆ, 1000 ਰੁਪਈਆ ਮੈਂ ਹੋਰ ਦੇਣਾ ਸੀ।
ਕਹਾਂ ਕਰੋਂ ਪਰ ਗੁਰੂ ਨਾ ਪਾਇਓ,
ਕੀ ਕਰਾਂ, ਮੈਨੂੰ ਤਾਂ ਇਹਨਾਂ ਵਿੱਚ ਕੋਈ ਗੁਰੂ ਪੁਣਾ ਨਜ਼ਰ ਹੀ ਨਹੀਂ ਆਉਂਦਾ, ਨਹੀਂ ਤਾਂ ਮੈਂ 500 ਰੁਪਈਆ ਇਹ, 100 ਰੁਪਈਆ ਮੇਰੇ ਪਿਓ ਵਾਲਾ, 1000 ਰੁਪਈਆ ਹੋਰ ਦੇਣਾ ਸੀ, ਪਰ ਇਹਨਾਂ ਵਿੱਚ ਤਾਂ ਮੈਨੂੰ ਗੁਰੂ ਪੁਣੇ ਵਾਲਾ ਕੋਈ ਲੱਛਣ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ।
ਕਿਰਿਆ ਧਰਮ ਸ਼ੁਭ ਜਾਏ ਕਮਾਇਓ,
ਮੈਂ ਤਾਂ ਹੁਣ ਉਸੇ ਨੂੰ ਗੁਰੂ ਧਾਰਨ ਕਰਾਂਗਾ ਜਿਹਦੇ ਵਿੱਚ ਸ਼ੁਭ ਕਿਰਿਆ ਹੋਵੇ, ਜਿਹੜਾ ਧਰਮ ਦੀ ਕਮਾਈ ਕਰਨ ਵਾਲਾ ਹੋਵੇ, ਔਰ ਇਹ ਜਿਹੜੇ ਪੈਸੇ ਮੈਂ ਲੈ ਕੇ ਆਇਆ ਉਸੇ ਨੂੰ ਭੇਟ ਕਰਾਂਗਾ, ਉਸੇ ਨੂੰ ਆਪਣਾ ਗੁਰੂ ਬਣਾਵਾਂਗਾ ਜਿਹੜਾ ਵੈਸ਼ਨੂੰ ਹੋਵੇ।
ਇਤਿਹਾਸਕ ਠਾਨਤ ਦੁਚਿਤਾਏ ਸਰਬ ਸਰਬ ਰੇਤਵੈ ਬਿਤਾਏ,
ਇਦਾਂ ਦੀ ਦੁਚਿਤੀ ਵਿੱਚ ਇਹਨੇ ਦੁਬਧਾ ਦੇ ਵਿੱਚ ਦਵੈਸ਼ ਦੇ ਵਿੱਚ ਸਾਰੀ ਰਾਤ ਬਤੀਤ ਕੀਤੀ, ਰਾਤ ਇਹਨੂੰ ਨੀਂਦ ਨਹੀਂ ਪਈ, ਇਦਾਂ ਦੀਆਂ ਊਟ ਪਟਾਂਗ ਗੱਲਾਂ ਸਾਰੀ ਰਾਤ ਸੋਚਦਾ ਰਿਹਾ ਕੀ ਕਰਾਂ ਕੀ ਨਾ ਕਰਾਂ, ਇਹ ਪੈਸੇ ਮੈਂ ਤਾਂ ਨਹੀਂ ਦਿੰਦਾ ਇਹਨਾਂ ਨੂੰ ਜਿਹੜੇ ਮੈਂ ਲੈ ਕੇ ਆਇਆ ਹਾਂ, ਏਦਾਂ ਦਾ ਗੁਰੂ ਥੋੜੀ ਹੁੰਦਾ ਜਿਹੜਾ ਮਾਸ ਤੋੜ ਤੋੜ ਕੇ ਬਾਜ ਦੇ ਮੂੰਹ ਵਿੱਚ ਪਾਵੇ, ਹੱਥ ਲਹੂ ਨਾਲ ਲਿਬੜੇ ਹੋਣ, ਸ਼ਿਕਾਰ ਖੇਡਦਾ ਹੋਵੇ ਔਰ ਏਦਾਂ ਦਾ ਗੁਰੂ ਥੋੜੀ ਹੁੰਦਾ, ਏਦਾਂ ਦੀਆਂ ਕਈ ਸੋਚਾਂ ਸੋਚਦਿਆਂ ਇਹਨੇ ਰਾਤ ਬਤੀਤ ਕੀਤੀ ਹੈ।
ਭਈ ਪ੍ਰਭਾਤ ਗੁਰੂ ਟਿਗ ਗਏ।
ਅਗਲਾ ਦਿਨ ਚੜਿਆ ਤੇ ਸਵੇਰ ਹੋਈ, ਮਹਾਰਾਜ ਜੀ ਕੋਲ ਚੱਲ ਕੇ ਆਇਆ,
ਮਸਤਕ ਟੇਕਤ ਪਗ ਪਰ ਭਇਉ।
ਇਹਨੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਆ ਕੇ ਮੱਥਾ ਟੇਕਿਆ ਹੈ।
ਬੈਠਿਓ ਸਮੁਖ ਔਰ ਸਮਦਾਏ,
ਆ ਕੇ ਸਤਿਗੁਰਾਂ ਦੇ ਸਾਹਮਣੇ ਬਹਿ ਗਿਆ। ਆ ਗਿਆ ਗੁਰੂ ਸਾਹਿਬ ਦੇ ਦਰਬਾਰ, ਸ਼ੰਕਾ ਮਨ ਚ ਨਹੀਂ ਗਿਆ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਬੈਠ ਗਿਆ।
ਵੈਭੂਤਲ ਪ੍ਰਭ ਤਬ ਮੰਗਵਾਏ।
ਮਹਾਰਾਜ ਜੀ ਨੇ ਦੀ ਪਰਖ ਕਰਨ ਵਾਸਤੇ ਨਾ ਵੀ ਵੇਖਨੇ ਹੋਰ ਕਿੰਨਾ ਕੁ ਸ਼ੰਕਾ ਕਰਦਾ। ਕਲਗੀਧਰ ਨੇ ਵੀ ਜਾਣ ਬੁੱਝ ਕੇ ਹੁਕਮ ਕੀਤਾ, ਸਿੱਖ ਨੂੰ ਆਖਿਆ ਜਾ ਦੋ ਬੋਤਲਾਂ ਲੈ ਕੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦੇ ਮਨ ਚ ਹੋਰ ਪਰਖ ਕਰਨ ਵਾਸਤੇ ਹੋਰ ਜ਼ਿਆਦਾ ਇਹਦੇ ਤੇ ਕਸਵੱਟੀ ਲਾਣੀ ਸੀ ਵੀ ਕਿੰਨਾ ਕੁ ਸ਼ੰਕਾ ਕਰਦਾ, ਕਿੰਨੀ ਕਿਹਦੇ ਮਨ ਚ ਸ਼ੰਕੇ ਦੀ ਬਿਰਤੀ ਹੁੰਦੀ ਹੈ। ਸਤਿਗੁਰਾਂ ਨੇ ਦੋ ਬੋਤਲਾਂ ਮੰਗਵਾ ਲਈਆਂ।
ਸ਼੍ਰੀ ਮੁਖ ਤੇ ਇਮ ਬਾਕ ਅਲਾਇਓ, ਹਰ ਗੋਪਾਲ ਕੋ ਭਲੇ ਸੁਣਾਇਓ।
ਤੇ ਮਹਾਰਾਜ ਜੀ ਉਸ ਵੇਲੇ ਜਿਹੜਾ ਹਰ ਗੋਪਾਲ ਇਹ ਬਾਣੀਆਂ ਸੀ ਨਾ ਉਜੈਨ ਤੋਂ ਆਇਆ ਹੋਇਆ, ਇਹਦੇ ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਫੁਰਮਾਏ, ਕਹਿਣ ਲੱਗੇ
ਸਭ ਸਿੱਖੋ ਸੁਣੀਐ ਚਿਤ ਲਾਏ।
ਇਹਨੂੰ ਸੁਣਾ ਕੇ ਨਾ ਮਹਾਰਾਜ ਜੀ ਨੇ ਦੱਸਣਾ ਇਹਨੂੰ ਸੀ, ਸਾਰੇ ਸਿੱਖਾਂ ਨੂੰ ਮਹਾਰਾਜ ਜੀ ਬੋਲੇ ਕਹਿਣ ਲੱਗੇ, ਭਾਈ ਸਿੱਖੋ ਸਾਰੇ ਚਿਤ ਲਾ ਕੇ ਸੁਣੋ।
ਮਨ ਕੇ ਸਵਾਦ ਜਿਤ ਸਮਦਾਏ।
ਮਹਾਰਾਜ ਜੀ ਕਹਿੰਦੇ ਸਾਰੇ ਸਵਾਦ ਮਨ ਦੇ ਨੇ, ਜਿੰਨੇ ਕੁ ਵੀ ਹਨ, ਜਿੰਨੇ ਵੀ ਸਵਾਦ ਹੁੰਦੇ ਨੇ ਉਹ ਮਨ ਦੇ ਹੁੰਦੇ ਨੇ। ਕਿਉਂਕਿ ਇਹਨੇ ਆਖਿਆ ਵੀ ਗੁਰੂ ਸਾਹਿਬ ਤਾਂ ਸਵਾਦਾਂ ਚ ਫਸੇ ਹੋਏ ਨੇ, ਆਹ ਵੇਖੋ ਬੋਤਲਾਂ ਵੀ ਰੱਖੀਆਂ ਹੋਈਆਂ ਅੱਗੇ, ਇੱਕ ਦਿਨ ਪਹਿਲਾਂ ਇਹਨੇ ਮਾਸ ਵੀ ਵੇਖਿਆ, ਉਸ ਕਰਕੇ ਮਨ ਚ ਸ਼ੰਕਾ ਪਿਆ ਹੋਇਆ। ਹਾਲਾਂਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦਰਵੇਸ਼ ਨੇ, ਪਰ ਸ਼ੰਕਾ ਪਿਆ ਨਾ, ਵੈਸ਼ਨਵ ਹੈ। ਮਹਾਰਾਜ ਜੀ ਕਹਿੰਦੇ ਵੀ ਜਿੰਨੇ ਵੀ ਸਵਾਦ ਹੁੰਦੇ ਨੇ ਸਿੱਖੋ ਮਨ ਦੇ ਹੁੰਦੇ ਨੇ।
ਤੇਰੇ ਨਿਕਟ ਸੁਣ ਬੋਲੇ ਸੋਏ, ਸਵਾਦ ਸਕਲ ਜਿਹਵਾ ਕੇ ਹੋਏ।
ਲਾਗੇ ਜਿੰਨੇ ਸਿੱਖ ਬੈਠੇ ਸੀ ਉਹਨਾਂ ਚੋਂ ਕੁਝ ਸਿੱਖ ਬੋਲੇ, ਕਹਿੰਦੇ ਮਹਾਰਾਜ ਸਵਾਦ ਤਾਂ ਜ਼ੁਬਾਨ ਦਾ ਹੀ ਹੁੰਦਾ। ਵਿੱਚੋਂ ਕਈ ਬੋਲੇ, ਕਹਿੰਦੇ ਮਹਾਰਾਜ ਜੀ ਸਵਾਦ ਤਾਂ ਜ਼ੁਬਾਨ ਦਾ ਹੀ ਹੁੰਦਾ, ਬੰਦਾ ਜ਼ੁਬਾਨ ਦਾ ਹੀ ਸਵਾਦ ਲੈਂਦਾ ਹੈ।
ਸਵਾਦ ਕਰਮ ਕੇ ਚਿਤ ਕੈ।
ਕਈ ਕਹਿਣ ਲੱਗੇ ਮਹਾਰਾਜ ਜੀ ਸਵਾਦ ਤਾਂ ਕਰਮਾਂ ਦੇ ਹੁੰਦੇ ਨੇ, ਜਿਹੋ ਜੇ ਕਰਮ ਹੁੰਦੇ ਨੇ ਉਦਾਂ ਦੇ ਸਵਾਦ ਆਉਂਦੇ ਨੇ।
ਚਿਤ ਕਹਿ ਜੀਵ ਕੇ ਅਹੈ।
ਕਈ ਕਹਿੰਦੇ ਮਹਾਰਾਜ ਜੀ ਜਿਹੜੇ ਸਵਾਦ ਨੇ ਉਹ ਤਾਂ ਜੀਵਾਂ ਦੇ ਨੇ, ਜੀਵ ਦੇ ਹਨ ਸਵਾਦ, ਏਦਾਂ ਬੋਲੇ।
ਭਾਖੈ ਕੋ ਸੁਭਾਵ ਕੋਏ।
ਕਈ ਬੋਲੇ ਕਹਿੰਦੇ ਮਹਾਰਾਜ ਜੀ ਤਾਂ ਸਵਾਦ ਸੁਭਾਅ ਦਾ ਹੁੰਦਾ, ਜਿੱਦਾਂ ਦਾ ਬੰਦੇ ਦਾ ਸੁਭਾਅ ਹੁੰਦਾ ਉਹਨੂੰ ਉਦਾਂ ਦਾ ਸਵਾਦ ਆਉਂਦਾ ਹੈ।
ਕੋ ਕਹਿ ਧਰਮ ਦੇ ਕੋ ਜੁਏ।
ਕਈ ਬੋਲੇ ਕਹਿਣ ਲੱਗੇ ਮਹਾਰਾਜ ਜੀ ਜਿਹੜੇ ਸਵਾਦ ਨੇ ਤਾਂ ਦੇਹ ਦੇ ਨਾਲ ਜੁੜੇ ਹੋਏ ਨੇ, ਇਹ ਤਾਂ ਦੇਹ ਦਾ ਧਰਮ ਹਨ।
ਹਰ ਗੋਪਾਲ ਬਨੀਆ ਸਿੱਖ ਕਹੈ, ਸਵਾਦਕ ਸਿਦਕ ਜੀਵੈ ਕੇ ਅਹੈ।
ਤੇ ਜਿਹੜਾ ਹਰ ਗੋਪਾਲ ਬਣੀਆਂ ਸੀ ਉਸ ਵੇਲੇ ਬੋਲ ਪਿਆ, ਕਹਿੰਦਾ ਜੀ ਅਸਲ ਸਵਾਦ ਤਾਂ ਸਿੱਖ ਦੇ ਅੰਦਰ ਗੁਰੂ ਦੇ ਸਿਦਕ ਦਾ ਹੈ, ਗੁਰੂ ਤੇ ਭਰੋਸਾ ਰੱਖਣਾ। ਹਾਲਾਂਕਿ ਆਪਣੇ ਅੰਦਰ ਭਰੋਸਾ ਕੋਈ ਨਹੀਂ ਸੀ ਇਹਦੇ। ਕਹਿੰਦਾ ਜੀ ਅਸਲੀ ਸਵਾਦ ਤਾਂ ਇਹ ਹੈ ਕਿ ਜਿਹੜਾ ਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਗੁਰੂ ਦਾ ਜਿਹੜਾ ਸਿਦਕ ਹੈ, ਭਰੋਸਾ ਹੈ, ਉਹ ਆਪਣੇ ਹਿਰਦੇ ਵਿੱਚ ਰੱਖੇ।
ਤਿਸ ਤੇ ਸੁਣ ਗੁਰ ਕਹਿ ਤਿਸ ਬੇਰਾ, ਪਿਤਾ ਬਿਸ਼ੰਬਰ ਦਾਸ ਤੇਰਾ।
ਹਰ ਗੋਪਾਲ ਏਦਾਂ ਬੋਲਿਆ ਤੇ ਸਤਿਗੁਰੂ ਕਲਗੀਧਰ ਜੀ ਫਿਰ ਸੁਣ ਕੇ ਬੋਲੇ, ਮਹਾਰਾਜ ਜੀ ਕਹਿੰਦੇ ਹਰ ਗੋਪਾਲ ਤੇਰਾ ਜਿਹੜਾ ਪਿਤਾ ਹੈ ਨਾ, ਜਿਹਦਾ ਨਾਮ ਬਿਸ਼ੰਬਰ ਦਾਸ, ਉਜੈਨਪੁਰੀ ਚ ਰਹਿੰਦਾ, ਤੇਰਾ ਪਿਤਾ ਬਿਸ਼ੰਬਰ ਦਾਸ,
ਸੁਣ ਸਿੱਖਾ ਸਿੱਖ ਸਿੱਧ ਕੀ ਸੋਏ, ਕੋ ਤੇ ਸੰਗ ਮਿਲਣ ਜਬ ਵੇ।
ਮਹਾਰਾਜ ਜੀ ਕਹਿੰਦੇ ਉਹ ਸਾਡਾ ਦਾਸ ਹੈ ਬਿਸ਼ੰਬਰ ਦਾਸ, ਤੇ ਤੇਰਾ ਪਿਤਾ ਬਿਸ਼ੰਬਰ ਦਾਸ ਜਿਹੜਾ ਸਾਡਾ ਦਾਸ ਹੈ ਉਹ ਸਿਦਕੀ ਸਿੱਖ ਹੈ। ਜਿਹੜੇ ਸਿਦਕੀ ਸਿੱਖ ਦੀ ਤੂੰ ਗੱਲ ਕਰ ਰਿਹਾ ਨਾ ਵੀ ਸਿੱਖ ਦੇ ਅੰਦਰ ਸਿਦਕ ਹੋਣਾ ਚਾਹੀਦਾ, ਏਦਾਂ ਦਾ ਸਿਦਕ ਤੇਰੇ ਪਿਓ ਦੇ ਮਨ ਵਿੱਚ ਹੈ ਸਾਡੇ ਪ੍ਰਤੀ, ਤੇਰੇ ਪਿਤਾ ਦੇ ਮਨ ਵਿੱਚ ਸਾਡੇ ਪ੍ਰਤੀ ਏਦਾਂ ਦਾ ਸਿਦਕ ਹੈ, ਉਹ ਸਾਡਾ ਸਿਦਕੀ ਸਿੱਖ ਹੈ, ਭਰੋਸੇ ਵਾਲਾ ਸਿੱਖ ਹੈ, ਤੇ ਤੂੰ ਜਦੋਂ ਜਾ ਕੇ ਓਹਨੂੰ ਮਿਲੇਗਾ,
ਕੌਤੇ ਸੰਗ ਮਿਲਣ ਜਦ ਹੋਵੇ,
ਤੇ ਓਹਨੂੰ ਜਦੋਂ ਤੂੰ ਮਿਲੇਗਾ ਤੇ ਸਾਡੇ ਵੱਲੋਂ ਇਹ ਗੱਲ ਤੂੰ ਆਪਣੇ ਪਿਤਾ ਨੂੰ ਕਹਿ ਦੇਵੀ,
ਦੋਵੇਰਾ ਸ਼੍ਰੀ ਗੁਰੂ ਹੁਕਮ ਜੋ ਭਾਵਕਾ ਦਿਓਸ ਤੇਰੇ ਪਾਸ।
ਔਰ ਇਹ ਕਹੀ ਆਪਣੇ ਪਿਤਾ ਨੂੰ ਕਿ ਗੁਰੂ ਕਲਗੀਧਰ ਜੀ ਨੇ ਤੁਹਾਡੇ ਪ੍ਰਤੀ ਬਚਨ ਕੀਤਾ ਕਿ ਪ੍ਰੇਮ ਦਾ ਭਾਵ ਦਾ ਬਚਨ ਕੀਤਾ ਕਿ ਤੇਰੇ ਹਿਰਦੇ ਚ ਗੁਰੂ ਦਾ ਪ੍ਰੇਮ ਬਣਿਆ ਰਹੇ। ਮਹਾਰਾਜ ਜੀ ਕਹਿੰਦੇ ਬਿਸੰਬਰ ਦਾਸ ਨੂੰ ਜਦੋਂ ਤੂੰ ਮਿਲੇਗਾ ਨਾ ਆਪਣੇ ਪਿਤਾ ਨੂੰ ਹਰਗੋਪਾਲ, ਤੇ ਉਹ ਸਿਦਕੀ ਸਿੱਖ ਹੈ ਸਾਡਾ, ਉਹਨੂੰ ਜਾ ਕੇ ਕਹਿ ਦੇਈ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਤੇਰੇ ਮਨ ਦੇ ਵਿੱਚ ਗੁਰੂ ਦਾ ਭਾਵ ਬਣਿਆ ਰਹੇ, ਗੁਰੂ ਦੀ ਸ਼ਰਧਾ ਬਣੀ ਰਹੇ।
ਦਇਓ ਜੋ ਤੇਰੇ ਪਾਸ,
ਜਿਹੜਾ ਉਹ ਭਾਵ ਦਾ ਬਚਨ ਅਸੀਂ ਤੈਨੂੰ ਦਿੱਤਾ ਹੋਇਆ,
ਤਿਸ ਕੋ ਲੀਨੋ ਹਮ ਅਬੈ ਕਰੋ ਨ ਕੈਸੇ ਆਸ।
ਹੋਰ ਕਹਿ ਦਈ ਕਿ ਉਹ ਜਿਹੜਾ ਭਾਵ ਦਾ ਬਚਨ ਹੈ ਉਹ ਅਸੀਂ ਹੁਣ ਲੈ ਲਿਆ, ਹੁਣ ਤੂੰ ਆਪਣੇ ਮਨ ਵਿਚ ਕਿਸੇ ਪ੍ਰਕਾਰ ਦੀ ਆਸ ਨਾ ਕਰੀ।
ਜੋ ਪਈ ਹਰ ਗੋਪਾਲ ਸੁਨ ਕਾਨ ਬਖਾਨਾ।
ਹੁਣ ਜਦੋਂ ਹਰ ਗੋਪਾਲ ਨੇ ਮਹਾਰਾਜ ਜੀ ਦੇ ਇਹ ਬਚਨ ਸੁਣੇ, ਸੁਣ ਕੇ ਉਸ ਵੇਲੇ ਬੋਲਿਆ,
ਪ੍ਰਭ ਜੀ ਮੈਂ ਕੁਝ ਸਮਝ ਨਾ ਜਾਣਾ।
ਕਹਿੰਦਾ ਪ੍ਰਭੂ ਜੀ ਮੈਨੂੰ ਤਾਂ ਨੀ ਕੁਝ ਸਮਝ ਆਈ, ਤੁਸੀਂ ਕੀ ਕਿਹਾ? ਮੈਂ ਆਪਣੇ ਪਿਤਾ ਨੂੰ ਗੱਲ ਤਾਂ ਹੀ ਕਹਾਂਗਾ ਨਾ ਜੇ ਮੈਨੂੰ ਸਮਝ ਆਵੇ। ਮਹਾਰਾਜ ਜੀ ਮੈਨੂੰ ਤਾਂ ਸਮਝ ਨੀ ਆਈ ਕਿ ਤੁਸੀਂ ਕੀ ਕਿਹਾ।
ਮੈਂ ਵੀ ਸਿੱਖੋ ਰਾਵਰ ਕੇਰਾ ਸਮਝਾਵਨ ਕੀ ਜੈ ਪੁਨ ਪੇਰਾ।
ਮਹਾਰਾਜ ਜੀ ਮੈਂ ਵੀ ਤੁਹਾਡਾ ਸਿੱਖ ਹਾਂ, ਸੇਵਕ ਹਾਂ, ਕਿਰਪਾ ਕਰਕੇ ਮੈਨੂੰ ਸਮਝਾਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮੈਂ ਆਪਣੇ ਪਿਤਾ ਨੂੰ ਜਾ ਕੇ ਕੀ ਕਹਾਂ।
ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ।
ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਮੁਸਕੁਰਾ ਪਏ।
ਤਰਕ ਕਰਤ ਬੋਲੇ ਸਮਝਾਏ।
ਮਹਾਰਾਜ ਜੀ ਉਸ ਵੇਲੇ ਫਿਰ ਬੋਲੇ ਨੂੰ ਸਮਝਾਉਣ ਵਾਸਤੇ ਕਹਿਣ ਲੱਗੇ,
ਅਮਰੀ ਸਿੱਖੀ ਤੈ ਕਬ ਪਾਏ ਦਸ ਵੈਸ਼ਨੋ ਕਾ ਤੁਮ ਭਾਏ।
ਮਹਾਰਾਜ ਜੀ ਕਹਿੰਦੇ ਹਰ ਗੋਪਾਲ ਤੂੰ ਸਾਡਾ ਸਿੱਖ ਕਦੋਂ ਦਾ ਬਣ ਗਿਆ? ਇਹਨੇ ਕਿਹਾ ਨਾ ਮਹਾਰਾਜ ਮੈਂ ਵੀ ਤੁਹਾਡਾ ਸਿੱਖ ਹਾਂ। ਮਹਾਰਾਜ ਕਹਿੰਦੇ ਤੂੰ ਸਾਡੀ ਸਿੱਖੀ ਕਦੋਂ ਪ੍ਰਾਪਤ ਕੀਤੀ? ਬਈ ਤੂੰ ਤਾਂ ਵੈਸ਼ਨੂ ਦਾ ਚੇਲਾ ਹੈ, ਤੂੰ ਤਾਂ ਵੈਸ਼ਨੂ ਦਾ ਦਾਸ ਬਣਿਆ ਹੋਇਆ, ਤੇਰੇ ਵਿੱਚ ਕਿੱਥੇ ਸਿੱਖੀ ਆ ਗਈ? ਤੂੰ ਸਾਡੀ ਸਿੱਖੀ ਕਦੋਂ ਧਾਰਨ ਕਰ ਲਈ?
ਕਿਰਿਆਵਾਨ ਕੋ ਖੋਜਨ ਕਰੀਏ।
ਤੂੰ ਨੀ ਸਾਡਾ ਸਿੱਖ ਹੋ ਸਕਦਾ, ਜਾ ਕੇ ਕਿਸੇ ਕਰਮ ਕਾਂਡੀ ਨੂੰ ਗੁਰੂ ਬਣਾ ਆਪਣਾ, ਜਿਹੋ ਜਿਹਾ ਤੇਰੇ ਮਨ ਨੂੰ ਚੰਗਾ ਲੱਗਦਾ।
ਕਿਸੇ ਉਪਦੇਸ਼ ਹਿਰਦੇ ਨਿਜ ਧਰੀਏ।
ਜਾ ਕੇ ਕਿਸੇ ਕਰਮ ਕਾਂਡੀ ਨੂੰ ਆਪਣਾ ਗੁਰੂ ਧਾਰਨ ਕਰ, ਉਹਦਾ ਉਪਦੇਸ਼ ਸੁਣ, ਔਰ ਉਹਦਾ ਉਪਦੇਸ਼ ਸੁਣ ਕੇ ਤੂੰ ਆਪਣੇ ਹਿਰਦੇ ਚ ਵਸਾ।
ਜੋ ਹਮਨੇ ਅਵਧੀਨ ਸੁਨੇਹਾ,
ਜਿਹੜਾ ਸੁਨੇਹਾ ਅਸੀਂ ਤੈਨੂੰ ਦਿੱਤਾ ਨਾ, ਵੀ ਆਪਣੇ ਪਿਓ ਨੂੰ ਕਹੀ ਕਿ ਜਿਹੜਾ ਭਾਵ ਦਾ ਬਚਨ ਹੈ ਉਹ ਅਸੀਂ ਵਾਪਸ ਲੈ ਲਿਆ, ਬਸ ਤੂੰ ਇਹ ਜਾ ਕੇ ਕਹਿ ਦੀ ਆਪਣੇ ਪਿਤਾ ਨੂੰ, ਇਹ ਸਾਡਾ ਬਚਨ ਆਪਣੇ ਪਿਓ ਨੂੰ ਕਹਿ ਦੇਈ।
ਸਮਝੈ ਤੇਰੋ ਪਿਤੋ ਹੈ ਜਿਹਾ।
ਹਾਂ, ਜਿਹੜਾ ਤੈਨੂੰ ਸਮਝ ਆਉਂਦੀ ਕਿ ਨਹੀਂ ਆਉਂਦੀ ਕੋਈ ਗੱਲ ਨੀ, ਤੇਰਾ ਪਿਤਾ ਆਪੇ ਸਮਝ ਜਾਏ, ਜਿਹਦੇ ਵਾਸਤੇ ਅਸੀਂ ਇਹ ਬਚਨ ਕਰ ਰਹੇ ਹਾਂ ਉਹ ਆਪੇ ਇਸ ਬਚਨ ਨੂੰ ਸਮਝ ਜਾਵੇਗਾ।
ਹਰ ਗੋਪਾਲ ਬਨਿਆ ਤਤ ਕਾਲਾ ਪਦ ਅਰਬਿੰਦਨ ਪਰ ਧਰ ਪਾਲਾ।
ਹਰ ਗੋਪਾਲ ਬਣੀਏ ਨੇ ਉਸ ਵੇਲੇ ਮਹਾਰਾਜ ਜੀ ਦੇ ਬਚਨ ਸੁਣੇ ਔਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨੇ ਮੱਥਾ ਟੇਕਿਆ।
ਸ਼੍ਰੀ ਸਤਿਗੁਰ ਸਾਚੇ ਪਤਿਸ਼ਾਹੋ ਰੱਖੋ ਰੱਖੋ ਨਿਜ ਚਰਨ ਮਾਓ।
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਮੈਨੂੰ ਰੱਖ ਲਓ ਰੱਖ ਲਓ, ਮੈਂ ਤੁਹਾਡੀ ਸ਼ਰਨ ਚ। ਅੰਦਰੋਂ ਨਹੀਂ ਕਹਿ ਰਿਹਾ, ਜ਼ੁਬਾਨ ਤੋਂ ਹੀ ਕਹਿ ਰਿਹਾ, ਅੰਦਰੋਂ ਤਾਂ ਸ਼ੰਕਾ ਪਿਆ ਹੋਇਆ, ਅੰਦਰੋਂ ਤਾਂ ਤਰਕ ਦੀ ਬਿਰਤੀ ਬਣੀ ਹੋਈ ਆ, ਉੱਤੋਂ ਉੱਤੋਂ ਕਹਿ ਰਿਹਾ। ਵੇਖਾ ਵੇਖੀ ਹੈ ਨਾ, ਨਾ ਪੂਰੀ ਤੋੜ ਰਿਹਾ ਨਾ ਜੁੜ ਰਿਹਾ, ਏਦਾਂ ਦੀ ਬਿਰਤੀ ਬਣੀ ਹੋਈ, ਅੱਧ ਵਿਚਾਲੇ ਜਿਵੇਂ ਨੀ ਹੁੰਦੀ ਬੇੜੀ, ਏਦਾਂ ਵਿਚਕਾਰ ਜਿਹਾ ਲਟਕਿਆ ਹੋਇਆ। ਤੇ ਕਹਿੰਦਾ ਮਹਾਰਾਜ ਜੀ ਰੱਖ ਲੋ ਰੱਖ ਲੋ ਰੱਖ ਲੋ, ਮੈਂ ਤੁਹਾਡੀ ਸ਼ਰਨ ਚ ਹਾਂ।
ਛੋੜੋ ਨੈ ਛੋੜੋ ਮੂਰਖ ਮਨ ਮੇਰਾ।
ਮਹਾਰਾਜ ਮੈਨੂੰ ਛੱਡਿਓ ਨਾ, ਮੇਰਾ ਮਨ ਮੂਰਖ ਹੈ, ਬਾਰ ਬਾਰ ਮੂਰਖਤਾਈ ਕਰਦਾ, ਭੈੜੀਆਂ ਸੋਚਾਂ ਸੋਚਦਾ।
ਮਹਿਮਾ ਮੈਂ ਨਾ ਲੱਗੀ ਤਿਸ ਬੇਰਾ।
ਮਹਾਰਾਜ ਮੈਂ ਤੁਹਾਡੀ ਮਹਿਮਾ ਨੀ ਜਾਣੀ ਉਸ ਵੇਲੇ, ਮੈਂ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ।
ਪੀਠ ਠੋਕ ਕਰ ਸਤਿਗੁਰ ਕਹਿਓ, ਹਮਰੇ ਹਰਖ ਦੁਖ ਨਾ ਰਹਿਓ।
ਮਹਾਰਾਜ ਜੀ ਨੇ ਇਹਦੇ ਪਿੱਠ ਸਿਰ ਤੇ ਹੱਥ ਰੱਖਿਆ ਤੇ ਕਹਿੰਦੇ, ਉੱਠ ਹਰਗੋਪਾਲ, ਸਾਡੇ ਮਨ ਵਿੱਚ ਨਾ ਖੁਸ਼ੀ ਹੈ ਤੇ ਨਾ ਹੀ ਸੋਗ ਹੈ। ਤੂੰ ਪਹਿਲਾਂ ਆ ਕੇ ਜਿਹੋ ਜਿਹਾ ਸ਼ੰਕਾ ਕੀਤਾ, ਸਾਡੇ ਮਨ ਚ ਕੋਈ ਦੁੱਖ ਨਹੀਂ ਹੋਇਆ, ਤੇ ਜੇ ਹੁਣ ਤੇਰੇ ਮਨ ਚ ਸ਼ੰਕਾ ਨਿਕਲ ਰਿਹਾ ਤੇ ਸਾਨੂੰ ਕੋਈ ਖੁਸ਼ੀ ਨਹੀਂ ਹੋ ਰਹੀ। ਮਹਾਰਾਜ ਜੀ ਕਹਿੰਦੇ, ਸਾਡੇ ਤਾਂ ਨਾ ਹਰਖ ਹੈ ਤੇ ਨਾ ਹੀ ਸੋਗ ਹੈ, ਦੋਵੇਂ ਸਾਡੇ ਨਹੀਂ ਰਹੇ।
ਅਬ ਤੂੰ ਬਖਸ਼ੇ ਉਠ ਪਗ ਛੋਰ,
ਹੁਣ ਤੂੰ ਬਖਸ਼ਿਆ ਗਿਆ, ਹੁਣ ਤੂੰ ਸਾਡੇ ਚਰਨ ਛੱਡ ਤੇ ਉੱਠ ਕੇ ਖਲੋ ਜਾ।
ਸੁਣ ਬੈਠੇ ਹੋ ਲੱਕੇ ਆਪਣੋ ਖੋਰ,
ਇਹਨੇ ਆਪਣੀ ਖੋਟ ਸਮਝੀ ਕੇ ਗੁਰੂ ਸਾਹਿਬ ਨੇ ਮੇਰੇ ਅੰਦਰ ਦੀ ਜਾਣ ਲਈ ਹੈ, ਆਪਣੇ ਮਨ ਦੀ ਖੋਟ ਸਮਝ ਕੇ ਉੱਠ ਕੇ ਬੈਠ ਗਿਆ, ਖਲੋ ਗਿਆ।
ਹੁਣ ਅਨੰਦਪੁਰ ਬਸਿਓ ਮਹੀਨਾ,
ਫਿਰ ਗੁਰੂ ਸਾਹਿਬ ਕੋਲ ਰਿਹਾ ਤਕਰੀਬਨ ਇੱਕ ਮਹੀਨਾ, ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਰਿਹਾ।
ਦਰਸ਼ਨ ਕਰਦੇ ਰਹੋ ਸੁਖ ਲੀਨਾ,
ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ, ਇੱਕ ਮਹੀਨਾ ਮਹਾਰਾਜ ਜੀ ਦੇ ਕੋਲ ਰਹਿ ਕੇ ਦਰਸ਼ਨ ਕਰਦਾ ਰਿਹਾ।
ਚਲਣ ਲੱਗਿਓ ਪਰ ਚੱਲਣ ਲੱਗਿਓ ਪ੍ਰਸਾਦ ਗੁਰ ਦਇਓ।
ਜਦੋਂ ਇਹ ਮਹੀਨੇ ਬਾਅਦ ਚੱਲਣ ਲੱਗਾ ਨਾ ਸਤਿਗੁਰਾਂ ਕੋਲੋਂ, ਤੇ ਜਾਣ ਸਮੇਂ ਮਹਾਰਾਜ ਜੀ ਨੇ ਇਹਨੂੰ ਪ੍ਰਸ਼ਾਦ ਦਿੱਤਾ। ਮਹਾਰਾਜ ਜੀ ਨੇ ਫਿਰ ਵੀ ਬਖਸ਼ ਲਿਆ, ਹਾਲਾਂਕਿ ਇਹਨੇ ਸ਼ੰਕਾ ਕੀਤਾ। ਚੱਲਣ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹਨੂੰ ਪ੍ਰਸ਼ਾਦ ਦਿੱਤਾ,
ਆਪ ਖਾਓ ਕਰ ਦਿਓ ਜੋ ਲਿਓ।
ਮਹਾਰਾਜ ਜੀ ਕਹਿੰਦੇ, ਲੈ ਹਰਗੋਪਾਲ, ਨਾਲੇ ਆਪ ਛਕੀ ਨਾਲੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਚਕਾਈਏ, ਸਾਡਾ ਪ੍ਰਸ਼ਾਦ ਹੈ।
ਬਖਸ਼ਿਓ ਸਰਬ ਲੋਕੋ ਕੜਾ,
ਫਿਰ ਮਹਾਰਾਜ ਜੀ ਨੇ ਇੱਕ ਸਰਬ ਲੋਹ ਦਾ ਕੜਾ ਵੀ ਬਖਸ਼ਿਆ। ਸਰਬ ਲੋਹ ਦਾ ਇੱਕ ਬੜਾ ਸੋਹਣਾ ਕੜਾ, ਉਹ ਮਹਾਰਾਜ ਜੀ ਨੇ ਹਰਗੋਪਾਲ ਨੂੰ ਬਖਸ਼ਿਆ।
ਤੋਲੇ ਚਾਰ ਤੋਲ ਕੋ ਕੜਾ,
ਚਾਰ ਤੋਲਿਆਂ ਦਾ ਸੀ ਉਹ ਕੜਾ ਬਣਿਆ ਹੋਇਆ, ਤੋਲ ਕੇ ਬਣਾਇਆ ਹੋਇਆ, ਬੜਾ ਸੋਹਣਾ ਕੜਾ ਸੀ।
ਰਿਦੇ ਕਾਮਨਾ ਜਬ ਕਬ ਹੋਏ, ਇਸ ਕੋ ਪੂਜੋ ਪੁਰਵੈ ਸੋਏ।
ਕਿੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਮਹਾਰਾਜ ਜੀ। ਕਹਿੰਦੇ, ਹਰਗੋਪਾਲ ਆ ਕੜਾ ਲੈ ਜਾ, ਪ੍ਰਸ਼ਾਦ ਵੀ ਲੈ ਜਾ, ਇਹ ਕੜਾ ਆਪਣੇ ਘਰ ਜਾ ਕੇ ਰੱਖ ਲਈ, ਆਪਣੇ ਪਿਤਾ ਨੂੰ ਦੇ ਦੇਈ ਤੇ ਇਹਦੀ ਰੱਖ ਕੇ ਪੂਜਾ ਕਰਿਓ। ਜਦੋਂ ਕਿਤੇ ਵੀ ਤੁਹਾਡੇ ਮਨ ਚ ਕੋਈ ਕਾਮਨਾ ਹੋਵੇ ਤੇ ਇਸ ਕੜੇ ਅੱਗੇ ਅਰਦਾਸ ਕਰਿਆ ਜੇ। ਮਹਾਰਾਜ ਜੀ ਕਹਿੰਦੇ, ਸਾਡੀ ਬਖਸ਼ਿਸ਼ ਹੈ, ਇਹਦੇ ਅੱਗੇ ਅਰਦਾਸ ਕਰਿਆ ਜੇ, ਜਿਹੜੀ ਵੀ ਕਾਮਨਾ ਤੁਹਾਡੀ ਹੋਵੇਗੀ ਇਹਦੀ ਪੂਜਾ ਕਰਕੇ ਤੁਹਾਡੀ ਕਾਮਨਾ ਪੂਰੀ ਹੋ ਜਾਏ।
ਲੈ ਬਖਸ਼ਿਸ਼ ਕੋ ਸੀਸ ਨਿਵਾਏ,
ਸਤਿਗੁਰਾਂ ਦੀ ਇਹ ਬਖਸ਼ਿਸ਼ ਲੈ ਕੇ ਕੜਾ ਵੀ ਲੈ ਲਿਆ, ਪ੍ਰਸ਼ਾਦ ਵੀ ਲੈ ਲਿਆ, ਤੇ ਸਤਿਗੁਰਾਂ ਦੀ ਇਹ ਬਖਸ਼ਿਸ਼ ਲੈ ਕੇ ਇਹਨੇ ਮਹਾਰਾਜ ਜੀ ਨੂੰ ਸੀਸ ਚੁਕਾਇਆ।
ਸਰਬ ਪੰਚ ਸਹਿਬ ਦਿਓ ਚੜਾਏ,
100 ਰੁਪਈਆ ਇਹਦੇ ਪਿਤਾ ਵਾਲਾ ਪਹਿਲਾਂ ਮਹਾਰਾਜ ਜੀ ਨੂੰ ਭੇਟਾ ਹੋ ਚੁੱਕਾ ਸੀ, 500 ਰੁਪਈਆ ਇਹਨੇ ਗੁਰੂ ਸਾਹਿਬ ਨੂੰ ਹੋਰ ਚੜਾਇਆ। ਜਿਹੜਾ ਲੈ ਕੇ ਆਇਆ ਸੀ ਨਾ, ਪਹਿਲਾਂ ਤਾਂ ਸੋਚਦਾ ਸੀ ਦਿਆਂ ਕਿ ਨਾ ਦਿਆਂ, ਹੁਣ ਥੋੜਾ ਜਿਹਾ ਸ਼ੰਕਾ ਨਿਕਲ ਗਿਆ ਮਨ ਚੋਂ, ਤੇ ਉਹ 500 ਰੁਪਈਆ ਜਿਹੜਾ ਸੀ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਚੜਾਇਆ ਹੈ।
ਰੁਖਸਦ ਹੋਏ ਗੁਰ ਤੇ ਚੱਲ ਪਰਿਓ,
ਸਤਿਗੁਰਾਂ ਕੋਲੋਂ ਰੁਖਸਦ ਹੋ ਕੇ ਵਿਦਾ ਹੋ ਕੇ ਚੱਲ ਪਿਆ।
ਮਾਰਗ ਮੈਂ ਵਿਚਾਰ ਚਿਤ ਕਰਿਓ,
ਔਰ ਰਸਤੇ ਵਿੱਚ ਜਾਂਦਾ ਹੋਇਆ ਆਪਣੇ ਮਨ ਚ ਵਿਚਾਰ ਕਰਦਾ ਜਾ ਰਿਹਾ, ਸੋਚਦਾ ਜਾ ਰਿਹਾ।
ਖੱਟ ਸਹਿ ਧਨ ਗੁਰ ਕੋ ਅਮ ਦਿਓ, ਬਖਸ਼ਿਸ਼ ਲੋ ਕੜਾਮ ਲਿਓ।
ਜਾਂਦਾ ਜਾਂਦਾ ਸੋਚਦਾ ਫਿਰ ਸ਼ੰਕਾ ਵਧਦੀ ਹੈ ਨਾ, ਕਹਿੰਦਾ 600 ਰੁਪਈਆ ਦੇ ਦਿੱਤਾ ਗੁਰੂ ਨੂੰ, ਤੇ 600 ਰੁਪਏ ਦੇ ਬਦਲੇ ਕੀ ਮਿਲਿਆ, ਆ ਲੋਹੇ ਦਾ ਕੜਾ। ਇਹ ਸਾਡੇ ਕਿਹੜੇ ਕੰਮ ਦਾ, ਦੇਣ ਲੱਗਦੇ ਤਾਂ ਕੋਈ ਸੋਨੇ ਦਾ ਹੀ ਦੇ ਦਿੰਦੇ, ਜੇ ਕੜਾ ਹੀ ਦੇਣਾ ਸੀ। ਪਰ ਇਹ ਨਹੀਂ ਸੀ ਪਤਾ ਵੀ ਕਲਗੀਆਂ ਵਾਲੇ ਨੂੰ ਸੋਨੇ ਦਾ ਕੜਾ ਨਹੀਂ ਪਸੰਦ, ਕਲਗੀਆਂ ਵਾਲੇ ਪਾਤਸ਼ਾਹ ਨੂੰ ਤਾਂ ਸਰਬ ਲੋਹ ਪਿਆਰਾ ਹੈ, ਸਰਬ ਲੋਹ ਪਿਆਰਾ। ਮਹਾਰਾਜ ਜੀ ਆਪ ਕਹਿੰਦੇ, ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਸਰਬ ਲੋਹ ਨਾਲ ਮਹਾਰਾਜ ਜੀ ਦਾ ਪਿਆਰ ਹੈ। ਕਹਿੰਦਾ ਵੀ 600 ਰੁਪਈਆ ਦੇ ਦਿੱਤਾ ਗੁਰੂ ਨੂੰ, ਤੇ ਆ ਬਦਲੇ ਚ ਕੜਾ ਦੇ ਦਿੱਤਾ ਲੋਹੇ ਦਾ।
ਭਾਈ ਲੈਣ ਕੋ ਕਹਿਓ ਸੁਨਿਆ,
ਨਾਲੇ ਭਾਏ ਰਹਿਣ ਦਾ ਬਚਨ ਕਰ ਦਿੱਤਾ ਹੈ।
ਗਮਨਤ ਬਨੀਆ ਸੋਚਿਤ ਏਹਾ, ਪਹੁੰਚਿਓ ਜਾਂ ਗ੍ਰਾਮ ਚਮਕੌਰ।
ਇਦਾਂ ਮਨ ਚ ਸੋਚਦਾ ਸੋਚਦਾ ਇਹ ਬਾਣੀਆਂ ਟੁਰਿਆ ਜਾਂਦਾ ਹਰਗੋਪਾਲ, ਤੇ ਚਲਦਾ ਚਲਦਾ ਚਮਕੌਰ ਸਾਹਿਬ ਦੇ ਇਲਾਕੇ ਚ ਆ ਪਹੁੰਚਿਆ ਹੈ।
ਚਲਿਓ ਜਾਤ ਆਗੇ ਤਿਸ ਠੋਰ,
ਔਰ ਅੱਗੇ ਅੱਗੇ ਜਦੋਂ ਟੁਰਿਆ ਆ ਰਿਹਾ ਚਮਕੌਰ ਸਾਹਿਬ ਦੇ ਕੋਲ ਆਇਆ,
ਧਿਆਨ ਸਿੰਘ ਮਾਜਰੀ ਆ ਰਾਹੇ,
ਉੱਥੇ ਰਸਤੇ ਵਿੱਚ ਇਹਨੂੰ ਇੱਕ ਸਿੰਘ ਮਿਲਿਆ, ਉਹਦਾ ਨਾਂ ਸੀ ਭਾਈ ਧਿਆਨ ਸਿੰਘ, ਮਾਜਰੀ ਪਿੰਡ ਦਾ ਰਹਿਣ ਵਾਲਾ ਸੀ, ਮਾਜਰੀ ਪਿੰਡ ਸੀ ਉਸਦੇ ਨੇੜੇ, ਉਸ ਪਿੰਡ ਦਾ ਇਹ ਰਹਿਣ ਵਾਲਾ ਸੀ, ਨਾ ਇਹਦਾ ਧਿਆਨ ਸਿੰਘ ਸੀ।
ਮਿਲਿਓ ਬਿਲੋਕਤ ਬੂਜਤ ਤਾਏ,
ਮਿਲਿਆ ਹਰਗੋਪਾਲ ਬਾਣੀਏ ਨੂੰ, ਉਹਨੇ ਪੁੱਛ ਲਿਆ ਹਰਗੋਪਾਲ ਬਾਣੀਏ ਨੂੰ, ਭਾਈ ਧਿਆਨ ਸਿੰਘ ਨੇ ਪੁੱਛ ਲਿਆ,
ਕਿਤ ਤੇ ਆਇਓ ਸਿੱਖਾ ਕੌਣ।
ਬਈ ਵੇਖਣ ਨੂੰ ਤਾਂ ਸਿੱਖ ਲੱਗਦਾ, ਭਾਈ ਕਿੱਥੋਂ ਆਇਆ, ਕੌਣ ਹੈ ਤੂੰ ਔਰ ਕਿੱਥੇ ਜਾ ਰਿਹਾ,
ਕਿਤ ਕੋ ਜਾਤ ਕੌਣ ਪੁਰ ਪੌਣ,
ਕਿਹੜੇ ਪਿੰਡ ਚ ਰਹਿਣ ਵਾਲਾ, ਕਿਹੜੇ ਸ਼ਹਿਰ ਦਾ ਵਾਸੀ ਹੈ, ਔਰ ਕਿੱਥੇ ਜਾ ਰਿਹਾ।
ਸਮੇਂ ਆਹਾਰ ਕਰਨ ਕੋ ਜਾਣਾ, ਹੈ ਤਿਆਰ ਕਰ ਲਈ ਜੈ ਖਾਨਾ।
ਧਿਆਨ ਸਿੰਘ ਮਾਜਰੀ ਕਹਿਣ ਲੱਗਾ ਵੀ ਸਿੱਖਾ ਵੀ ਪ੍ਰਸ਼ਾਦੇ ਦਾ ਟਾਈਮ ਹੈ, ਵੀ ਤੂੰ ਟੁਰਿਆ ਜਾ ਰਿਹਾ ਸਫ਼ਰ ਦੇ ਵਿਚ, ਵੀ ਚੱਲ ਮੇਰੇ ਘਰ ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛਕ ਲੈ। ਸਿੱਖ ਨੇ ਵੇਖਿਆ ਧਿਆਨ ਸਿੰਘ ਨੇ ਵੀ ਇਹ ਵੀ ਸਿੱਖ ਹੈ ਤੇ ਸਿੱਖ ਦੀ ਸੇਵਾ ਕਰਨੀ ਚਾਹੀਦੀ ਹੈ, ਆਖਿਆ ਵੀ ਚੱਲ ਸਿੱਖਾ ਪ੍ਰਸ਼ਾਦੇ ਦਾ ਟਾਈਮ ਹੈ ਤੇ ਪ੍ਰਸ਼ਾਦਾ ਘਰੇ ਤਿਆਰ ਹੋਣਾ ਤੇ ਚੱਲ ਕੇ ਪ੍ਰਸ਼ਾਦਾ ਛਕ ਲੈ।
ਹੁਣ ਜਿਸ ਬਾਂਚੋ ਤਾਂ ਪਿਆਨੋ,
ਪ੍ਰਸ਼ਾਦਾ ਛਕ ਕੇ ਫਿਰ ਤੂੰ ਜਿੱਥੇ ਅੱਗੇ ਜਾਣਾ ਚਾਹੁੰਦਾ ਚਲਾ ਜਾਈ।
ਆਪਣੇ ਬਾਰਤਾ ਸਕਲ ਬਖਾਨੋ,
ਨਾਲੇ ਆਪਣੇ ਬਾਰੇ ਦੱਸ ਸਾਰਾ ਕੁਝ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ।
ਹਰ ਗੋਪਾਲ ਸੁਨ ਬਾਕ ਅਲਾਇਓ, ਗੁਰ ਕੋ ਸਿੱਖ ਦਰਸੇਤ ਆਇਓ।
ਹਰ ਗੋਪਾਲ ਅੱਗੋਂ ਬੋਲਿਆ ਧਿਆਨ ਸਿੰਘ ਨੂੰ, ਮਾਜਰੀ ਨੂੰ ਬੋਲਿਆ, ਕਹਿੰਦਾ ਭਾਈ ਸਿੱਖਾ ਵੀ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦਾ, ਤੇ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ।
ਦੱਖਣ ਮੈਂ ਉਜੈਨਪੁਰ ਵਾਸੀ,
ਦੱਖਣ ਦਿਸ਼ਾ ਦੇ ਵਿੱਚ ਉਜੈਨਪੁਰ ਹੈ, ਉਸ ਉਜੈਨਪੁਰ ਨਗਰ ਦਾ ਮੈਂ ਵਾਸੀ ਹਾਂ, ਉਥੋਂ ਦਾ ਮੈਂ ਰਹਿਣ ਵਾਲਾ ਹਾਂ।
ਇੱਡੀ ਦੂਰ ਤੇ ਆਇਓ ਪਾਸੇ,
ਇੱਡੀ ਦੂਰੋਂ ਵੇਖੋ ਕਿੱਥੇ ਉਜੈਨ ਤੇ ਕਿੱਥੇ ਆਨੰਦਪੁਰ ਸਾਹਿਬ, ਏਡੀ ਦੂਰੋਂ ਉਜੈਨ ਤੋਂ ਮੈਂ ਇੱਥੇ ਚੱਲ ਕੇ ਆਇਆ ਹਾਂ।
ਕਰ ਦਰਸ਼ਨ ਮੈਂ ਦਈ ਅਕੋਰ, ਬੰਦੇ ਗੁਰੂ ਚਰਨ ਕਰ ਜੋਰ।
ਔਰ ਮੈਂ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਭੇਟਾ ਲਿਆਇਆ ਸੀ, ਭੇਟਾ ਅਰਪਣ ਕਰਕੇ ਗੁਰੂ ਦੇ ਚਰਨਾਂ ਤੇ ਵੰਦਨਾ ਕੀਤੀ, ਉਹਨਾਂ ਨੂੰ ਨਮਸਕਾਰ ਕੀਤੀ ਹੈ।
ਤੋ ਨਾ ਖੁਸ਼ੀ ਭਇਓ ਮਨ ਮੇਰੋ,
ਪਰ ਗੁਰੂ ਦੇ ਦਰਸ਼ਨ ਕਰਕੇ ਮੇਰਾ ਮਨ ਖੁਸ਼ ਨਹੀਂ ਹੋਇਆ। ਹਰਗੋਪਾਲ ਬੋਲਿਆ ਧਿਆਨ ਸਿੰਘ ਨੂੰ, ਕਹਿੰਦਾ ਧਿਆਨ ਸਿੰਘ ਮਾਜਰੀ ਨੂੰ, ਕਹਿੰਦਾ ਗੁਰੂ ਦੇ ਦਰਸ਼ਨ ਕਰਕੇ ਮੇਰਾ ਮਨ ਨਹੀਂ ਖੁਸ਼ ਹੋਇਆ।
ਕਿਰਿਆ ਵੇਖੇ ਗੁਰ ਆਛਨ ਹੇਰੋ,
ਕਿ ਗੁਰੂ ਦੀ ਕਿਰਿਆ ਵੇਖ ਕੇ ਨਹੀਂ ਮੈਨੂੰ ਗੁਰੂ ਚੰਗਾ ਲੱਗਾ।
ਰੁਖਸਦ ਵੇਖੇ ਨਹੀਂ ਕੁਛ ਦਿਓ,
ਮੈਂ ਜਦੋਂ ਉਥੋਂ ਰੁਖਸਦ ਹੋ ਕੇ ਆਇਆ, ਚੱਲ ਕੇ ਆਇਆ ਤੇ ਮੈਨੂੰ ਆਉਣ ਵੇਲੇ ਵੀ ਗੁਰੂ ਨੇ ਕੁਝ ਨਹੀਂ ਦਿੱਤਾ।
ਸੁਣਤ ਧਿਆਨ ਸਿੰਘ ਬੂਜਤ ਭਇਓ,
ਧਿਆਨ ਸਿੰਘ ਮਾਜਰੀ ਫਿਰ ਪੁੱਛਣ ਲੱਗਾ ਇਹਨੂੰ ਹੈਰਾਨੀ ਨਾਲ,
ਕਹੋ ਕਹਾ ਬਚ ਕਹਿਓ ਗੁਸਾਏ, ਤੁਮਕੋ ਦਿਓ ਸੋ ਦਿਓ ਬਤਾਏ।
ਭਾਈ ਧਿਆਨ ਸਿੰਘ ਕਹਿਣ ਲੱਗੇ ਵੀ ਸਿੱਖਾ ਵੀ ਜਦੋਂ ਤੂੰ ਚੱਲ ਕੇ ਆਇਆ ਹੋਣਾ, ਕੋਈ ਤਾਂ ਬਚਨ ਕੀਤਾ ਹੋਣਾ ਸਤਿਗੁਰਾਂ ਨੇ, ਤੇ ਦੱਸ ਵੀ ਜਦੋਂ ਤੂੰ ਚੱਲਿਆ ਸੀ ਗੁਰੂ ਨੇ ਕੀ ਬਚਨ ਕੀਤਾ ਸੀ, ਉਹਨਾਂ ਨੇ ਕਿਹੜਾ ਬਚਨ ਬੋਲਿਆ ਸੀ।
ਹਰ ਗੋਪਾਲ ਤਬ ਕਹਿਓ ਪ੍ਰਸੰਗ,
ਉਸ ਵੇਲੇ ਹਰ ਗੋਪਾਲ ਬੋਲਿਆ ਕਹਿਣ ਲੱਗਾ,
ਧਿਆਨ ਸਿੰਘ ਗੁਰ ਸਿੱਖੇ ਸੰਗ,
ਧਿਆਨ ਸਿੰਘ ਮਾਜਰੀ ਨੂੰ ਗੁਰੂ ਕੇ ਸਿੰਘ ਨੂੰ ਦੱਸਣ ਲੱਗਾ,
ਪ੍ਰਥਮ ਬਾਪ ਮੇਰੋ ਸਿੱਖ ਹੋਇਓ।
ਕਹਿੰਦਾ ਜੀ ਮੇਰਾ ਪਿਓ ਬਿਸੰਬਰ ਦਾਸ ਪਹਿਲਾਂ ਗੁਰੂ ਦਾ ਸਿੱਖ ਬਣਿਆ।
ਸੌ ਤਨ ਦੇ ਕਰ ਦਰਸ਼ਨ ਜੋਇਓ,
ਉਹ ਆ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਗਿਆ, 100 ਰੁਪਇਆ ਉਹਨੇ ਭੇਟ ਕੀਤਾ ਸੀ ਗੁਰੂ ਜੀ ਨੂੰ,
ਦਇਓ ਪੰਚੈ ਮੈਂ ਅਬ ਆਨ,
500 ਰੁਪਇਆ ਮੈਂ ਲਿਆ ਕੇ ਗੁਰੂ ਨੂੰ ਅੱਜ ਭੇਟ ਕੀਤਾ ਸੀ।
ਦਇਓ ਮਾਸ ਲਗ ਦਰਸ਼ਨ ਠਾਨ,
ਇੱਕ ਮਹੀਨਾ ਮੈਂ ਗੁਰੂ ਜੀ ਕੋਲ ਰਿਹਾ ਆਨੰਦਪੁਰ ਸਾਹਿਬ, ਉਹਨਾਂ ਕੋਲ ਰਹਿ ਕੇ ਦਰਸ਼ਨ ਕੀਤੇ ਨੇ।
ਮੋਰ ਪਿਤਾ ਨੇ ਦੇ ਉਪਦੇਸ਼, ਇਤੀ ਦੂਰ ਭੇਜਿਓ ਪਰਦੇਸ,
ਮੈਂ ਕਿੱਥੇ ਆਉਣਾ ਸੀ, ਇਹ ਤਾਂ ਮੇਰੇ ਪਿਓ ਨੇ ਮੈਨੂੰ ਧੱਕਾ ਕਰਕੇ ਉਪਦੇਸ਼ ਦੇ ਕੇ ਏਡੀ ਦੂਰ ਭੇਜ ਦਿੱਤਾ ਤੇ ਮੈਂ ਚੱਲ ਕੇ ਆਪਣੇ ਪਿਓ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ।
ਖੱਟ ਸਹਿ ਦਰਬ ਗੁਰੂ ਨੇ ਲੀਨ, ਬਚਨ ਭਾਉ ਕਾ ਇੱਕ ਅਬਦੀਨ।
600 ਰੁਪਈਆ ਗੁਰੂ ਨੂੰ ਅਸੀਂ ਦੇ ਦਿੱਤਾ, 100 ਰੁਪਈਆ ਮੇਰਾ ਪਿਓ ਦੇ ਗਿਆ, 500 ਮੈਂ ਦਿੱਤਾ, ਤੇ ਗੁਰੂ ਨੇ ਬਚਨ ਦਿੱਤਾ, ਕਹਿੰਦਾ ਭਾਉ ਦਾ ਬਚਨ ਆਪਣੇ ਪਿਓ ਨੂੰ ਕਹੀ ਤੈਨੂੰ ਭਾਉ ਦਿੱਤਾ, ਇਹ ਭਾਉ ਦਾ ਬਚਨ ਦੇ ਦਿੱਤਾ, ਪਤਾ ਨੀ ਇਹ ਕੀ ਹੈ, ਮੈਨੂੰ ਤਾਂ ਕੁਝ ਸਮਝ ਨੀ ਆਈ, 600 ਰੁਪਈਆ ਦੇ ਕੇ ਤੇ ਸਾਨੂੰ ਆਹ ਕੁਝ ਮਿਲਿਆ ਹੈ।
ਬਿਨਤ ਬਿਨਤ ਗਿਣਤ ਗਟੀ ਤੇ ਆਦ ਬਤਾਵਤ,
ਇਹ ਤਾਂ ਗਿਣਤੀਆਂ ਗਿਟਦਾ ਹੋਇਆ ਸਾਰੀਆਂ ਗੱਲਾਂ ਦੱਸ ਰਿਹਾ ਧਿਆਨ ਸਿੰਘ ਮਾਜਰੀ ਨੂੰ।
ਚਲਿਓ ਜਾਤ ਘਰ ਕੋ ਪਛਤਾਵਤ,
ਹੁਣ ਤਾਂ ਪਛਤਾਉਂਦਾ ਹੋਇਆ ਆਪਣੇ ਘਰ ਨੂੰ ਟੁਰਿਆ ਜਾ ਰਿਹਾ।
ਸੁਣ ਕੇ ਧਿਆਨ ਸਿੰਘ ਉਰ ਜਾਨਾ, ਗੁਰ ਸ਼ਰਧਾ ਤੇ ਹੀਨ ਮਾਨਾ।
ਭਾਈ ਧਿਆਨ ਸਿੰਘ ਮਾਜਰੀ ਜੀ ਸਮਝ ਗਏ ਵੀ ਇਹ ਤਾਂ ਸ਼ਰਧਾ ਤੋਂ ਵਿਹੂਣਾ ਬੰਦਾ ਹੈ, ਤਾਂ ਸਿੱਖ ਪਰ ਸ਼ਰਧਾ ਕੋਈ ਨੀ ਇਹਦੇ ਮਨ ਚ ਗੁਰੂ ਪ੍ਰਤੀ, ਇਹ ਸ਼ਰਧਾ ਤੋਂ ਖਾਲੀ ਹੈ।
ਸੁਣ ਸਿੱਖਾ ਤੂੰ ਹੈ ਮਮ ਭਾਏ, ਘਰ ਕੋ ਚੱਲ ਆਰ ਲਿਓ ਖਾਏ।
ਧਿਆਨ ਸਿੰਘ ਕਹਿਣ ਲੱਗਾ ਵੀ ਭਾਈ ਤੂੰ ਸਿੱਖ ਹੈ ਤੇ ਮੈਂ ਵੀ ਸਿੱਖ ਹਾਂ ਗੁਰੂ ਦਾ, ਇਸ ਨਾਤੇ ਨਾਲ ਆਪਾਂ ਦੋਵੇਂ ਭਰਾ ਹੈ, ਤੂੰ ਮੇਰਾ ਭਾਈ ਹੈ ਤੇ ਚੱਲ ਹੁਣ ਤੂੰ ਮੇਰੇ ਨਾਲ ਘਰ ਚੱਲ ਤੇ ਚੱਲ ਕੇ ਪ੍ਰਸ਼ਾਦਾ ਛਕ ਲੈ, ਲੰਗਰ ਤਿਆਰ ਹੈ ਤੇ ਹੁਣ ਚੱਲ ਕੇ ਪ੍ਰਸ਼ਾਦਾ ਛਕ ਲੈ।
ਮਤ ਪਛਤਾਵ ਕਰੋ ਮਨ ਮਾਏ,
ਤੂੰ ਆਪਣੇ ਮਨ ਚ ਹੁਣ ਪਛਤਾਵਾ ਨਾ ਕਰ, ਜੋ ਹੋਇਆ ਸੋ ਹੋ ਗਿਆ, ਹੁਣ ਤੂੰ ਆਪਣੇ ਮਨ ਚ ਪਛਤਾਵਾ ਨਾ ਕਰ।
ਕਹਿ ਲੇ ਗਮਨਿਓ ਸੰਗਤਾਏ,
ਏਦਾਂ ਕਹਿ ਕੇ ਭਾਈ ਧਿਆਨ ਸਿੰਘ ਇਹਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਆਪਣੇ ਨਗਰ ਘਰ ਚਲਾ ਗਿਆ।
ਆਛੀ ਥਾਏ ਬਿਠਾਏ ਸਿਜਵੈ,
ਆਪਣੇ ਘਰ ਲਿਜਾ ਕੇ ਬੜੇ ਸਤਿਕਾਰ ਨਾਲ ਇਹਨੂੰ ਚੰਗੀ ਵਧੀਆ ਥਾਂ ਤੇ ਬਿਠਾਇਆ।
ਸਿੱਖ ਸਿੱਖਣੀ ਦੋਨੋ ਤਵੈ,
ਧਿਆਨ ਸਿੰਘ ਤੇ ਇਹਦੀ ਘਰ ਵਾਲੀ ਦੋਨਾਂ ਜਣਿਆ ਨੇ
ਸੇਵਾ ਕਰੀ ਆਰ ਆਇਓ, ਕਹਿ ਕਰ ਆਪਣੇ ਘਰ ਠਹਿਰਾਇਓ।
ਹਰ ਗੋਪਾਲ ਬਣੀਏ ਦੀ ਇਹਨਾਂ ਦੋਵਾਂ ਜਣਿਆਂ ਨੇ ਸੇਵਾ ਕੀਤੀ, ਲੰਗਰ ਪ੍ਰਸ਼ਾਦ ਛਕਾਇਆ ਤੇ ਆਖਿਆ ਮਹਾਰਾਜ ਅੱਜ ਰਾਤ ਤੁਸੀਂ ਸਾਡੇ ਕੋਲ ਹੀ ਠਹਿਰੋ, ਕੱਲ ਸਵੇਰੇ ਇੱਥੋਂ ਚਲੇ ਜਾਣਾ।
ਸੁਭਤ ਜਿੱਤਾ ਸੁੱਖ ਰਾਤ ਬਿਤਾਏ,
ਰਾਤ ਸੁੱਖ ਦੇ ਨਾਲ ਭਾਈ ਧਿਆਨ ਸਿੰਘ ਦੇ ਘਰ ਬਤੀਤ ਕੀਤੀ।
ਭਾਈ ਪ੍ਰਾਤ ਚਲਬੋ ਚਿਤ ਭਾਏ,
ਅਗਲਾ ਦਿਨ ਹੋਇਆ ਤੇ ਸਵੇਰੇ ਚੱਲਣ ਵਾਸਤੇ ਨੇ ਤਿਆਰੀ ਕੀਤੀ।
ਧਿਆਨ ਸਿੰਘ ਭਾਖਿਓ ਤੇ ਸਵੇਰੇ,
ਜਿਹੜੇ ਭਾਈ ਧਿਆਨ ਸਿੰਘ ਜੀ ਬੋਲੇ ਨੂੰ ਕਹਿਣ ਲੱਗੇ,
ਸੁਣ ਸਿੱਖਾ ਜੇ ਮਰਜ਼ੀ ਤੇਰੇ।
ਹਰ ਗੋਪਾਲ ਸੁਣ, ਜੇ ਤੇਰੇ ਮਨ ਦੀ ਮਰਜ਼ੀ ਹੋਵੇ, ਮੈਂ ਤੈਨੂੰ ਇੱਕ ਗੱਲ ਦੱਸਾਂ ਵੀ ਜੇ ਤੇਰੇ ਮਨ ਦੀ ਮਰਜ਼ੀ ਹੋਵੇ,
ਗੁਰ ਕੋ ਬਚਨ ਹਮੈ ਦੇ ਜਾਏ, ਖਟ ਸਹਿ ਧਨ ਆਪਣੋ ਲਿਓ ਪਾਏ।
ਜਿਹੜਾ ਗੁਰੂ ਨੇ ਬਚਨ ਤੈਨੂੰ ਕੀਤਾ ਨਾ, ਉਹ ਬਚਨ ਤੂੰ ਸਾਨੂੰ ਦੇ ਦੇ, ਤੇ ਜਿਹੜਾ 600 ਰੁਪਈਆ ਤੂੰ ਗੁਰੂ ਨੂੰ ਦਿੱਤਾ ਉਹ ਤੂੰ ਸਾਡੇ ਕੋਲੋਂ ਲੈ ਲੈ। ਗੁਰੂ ਦਾ ਬਚਨ, ਕਿਉਂਕਿ ਤੈਨੂੰ ਤਾਂ ਭਰੋਸਾ ਹੀ ਨਹੀਂ ਨਾ ਉਹਨਾਂ ਦੇ ਬਚਨਾਂ ਤੇ, ਤੂੰ ਤੇ ਆਖਿਆ ਵੀ ਓਦਾਂ ਕਰ ਦਿੱਤਾ, ਤੈਨੂੰ ਤਾਂ ਪੈਸੇ ਰੜਕਦੇ ਨੇ, ਵੀ ਤੂੰ 600 ਰੁਪਈਆ ਜਿਹੜਾ ਉਹ ਸਾਡੇ ਕੋਲੋਂ ਲੈ ਲੈ, ਔਰ ਜਿਹੜਾ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਹੈ ਉਹ ਬਚਨ ਤੂੰ ਮੈਨੂੰ ਦੇ ਦੇ।
ਤੋਏਰਾ ਸਿੱਖ ਸਿੱਖ ਕਾ ਸਤ ਵਲੰਜ, ਸਿੱਖ ਸਿੱਖ ਕਾ ਭਾਉ।
ਭਾਈ ਧਿਆਨ ਸਿੰਘ ਜੀ ਕਹਿੰਦੇ ਵੀ ਸਿੱਖ ਦਾ ਸਿੱਖ ਦੇ ਨਾਲ ਸੱਚਾ ਭਾਉ ਹੁੰਦਾ ਹੈ, ਔਰ ਸਿੱਖ ਦਾ ਸਿੱਖ ਨਾਲ ਸੱਚ ਦਾ ਵਣਜ ਹੁੰਦਾ, ਇਹ ਸੱਚ ਦਾ ਵਣਜ ਹੈ, ਇਹ ਸੱਚ ਦਾ ਵਪਾਰ ਹੈ।
ਦਗਾ ਸਿੱਖ ਮਮ ਨਾ ਕਰੈ, ਪਾਣੀ ਅੰਨ ਪੁਗਾਉ।
ਕਹਿੰਦੇ ਮੇਰਾ ਸਿੱਖ ਕਦੇ ਦੂਜੇ ਸਿੱਖ ਨਾਲ ਦਗਾ ਨਾ ਕਰੇ, ਸਗੋਂ ਸਿੱਖ ਸਿੱਖ ਦੀ ਸੇਵਾ ਕਰੇ, ਉਹਨੂੰ ਲੰਗਰ ਪ੍ਰਸ਼ਾਦ ਚਕਾਵੇ, ਜਲ ਪਾਣੀ ਚਕਾਵੇ।
ਜੇ ਪ੍ਰਤੀਤ ਗੁਰ ਵਾਕ ਪਰ ਤੂੰ ਤੂੰ ਘਰ ਲੈ ਜਾਏ।
ਧਿਆਨ ਸਿੰਘ ਕਹਿਣ ਲੱਗਾ ਵੀ ਜੇ ਤਾਂ ਤੈਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਤੇ ਫਿਰ ਮੈਂ ਕਹਿੰਦਾ ਤੂੰ ਗੁਰੂ ਸਾਹਿਬ ਦਾ ਬਚਨ ਆਪਣੇ ਘਰ ਲੈ ਜਾ, ਮੈਂ ਇਹ ਨਹੀਂ ਕਹਿੰਦਾ ਵੀ ਤੂੰ ਮੈਨੂੰ ਦੇ ਦੇ, ਪਰ ਤਾਂ ਜੇ ਤੈਨੂੰ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਹੈ ਨਾ, ਜਿਹੜੇ ਬਚਨ ਗੁਰੂ ਜੀ ਨੇ ਕੀਤੇ ਨੇ, ਫਿਰ ਤਾਂ ਤੂੰ ਉਹ ਬਚਨ ਲੈ ਕੇ ਆਪਣੇ ਘਰ ਚਲਾ ਜਾ।
ਜੇ ਭੁੱਖਾ ਤੂੰ ਦਾਮ ਕਾ ਲੀਜੈ ਆਪਣੋ ਪਾਏ।
ਜੇ ਤੂੰ ਪੈਸਿਆਂ ਦਾ ਭੁੱਖਾ, ਰੁਪਈਆਂ ਦਾ ਭੁੱਖਾ, ਤੇ ਪੈਸੇ 600 ਰੁਪਈਆ ਮੇਰੇ ਕੋਲੋਂ ਲੈ ਲੈ ਤੇ ਬਚਨ ਗੁਰੂ ਦਾ ਮੈਨੂੰ ਦੇ ਜਾ। 600 ਰੁਪਈਆ ਤੂੰ ਮੇਰੇ ਕੋਲੋਂ ਲੈ ਜਾ।
ਜੋ ਪਈ ਬਨੀਆ ਸਿੱਖ ਬੋਲਿਓ ਹਰ ਖਾਵਤ, ਤਨ ਕੀ ਮਨ ਪ੍ਰਤੀਤ ਮੋਏ ਭਾਵਤ।
ਇਹ ਸੁਣ ਕੇ ਬਣੀਆਂ ਬੜਾ ਖੁਸ਼ ਹੋਇਆ। ਹਰਗੋਪਾਲ ਕਹਿੰਦਾ ਵੀ ਪੈਸੇ ਦੀ ਤਾਂ ਮੈਨੂੰ ਲੋੜ ਹੈ, ਵੀ 600 ਰੁਪਈਆ ਤਾਂ ਬਹੁਤ ਹੁੰਦਾ, ਵੀ ਮੈਂ ਤਾਂ ਬਣੀਆਂ ਹਾਂ, ਜਾਤੀ ਦਾ ਬਣੀਆਂ ਤਾਂ ਇੱਕ ਪੈਸੇ ਦਾ ਵੀ ਕਿਸੇ ਤੋਂ ਦੁਆਲ ਨਹੀਂ ਹੁੰਦਾ, ਤਾਂ ਮੈਂ 600 ਰੁਪਈਆ ਦੇ ਕੇ ਆ ਬਚਨ ਲੈ ਕੇ ਆਇਆ। ਕਹਿੰਦਾ ਵੀ ਮੈਂ ਤਾਂ ਪੈਸੇ ਦਾ ਭੁੱਖਾ ਹਾਂ, ਮੈਨੂੰ ਤਾਂ ਪੈਸਾ ਚਾਹੀਦਾ।
ਧਨ ਕੀ ਮਨ ਪ੍ਰਤੀਤ ਮੋਏ ਭਾਵਤ,
ਧਨ ਦੀ ਪ੍ਰਤੀਤ ਮੈਨੂੰ ਭਾਉਂਦੀ ਹੈ।
ਬਚਨ ਗੁਰੂ ਕੋ ਭਾਵਤ ਨਾਏ,
ਗੁਰੂ ਦਾ ਬਚਨ ਨੀ ਮੈਨੂੰ ਭਾਉਂਦਾ, ਗੁਰੂ ਦਾ ਬਚਨ ਨੀ ਮੈਨੂੰ ਚੰਗਾ ਲੱਗਦਾ।
ਜੋ ਦਰਬ ਲੀਜੈ ਨਿਜ ਪਾਏ,
ਤੂੰ ਆ 600 ਰੁਪਈਆ ਮੈਨੂੰ ਦੇ ਤੇ ਗੁਰੂ ਦਾ ਬਚਨ ਤੂੰ ਲੈ ਲੈ।
ਸੁਣ ਕੇ ਧਿਆਨ ਸਿੰਘ ਲਲਚਾਇਓ,
ਸੁਣ ਕੇ ਧਿਆਨ ਸਿੰਘ ਨੂੰ ਚਾਓ ਚੜ ਗਿਆ। ਉਹਨੇ ਆਖਿਆ ਵੀ 600 ਰੁਪਈਆ ਤਾਂ ਕੁਝ ਵੀ ਨਹੀਂ, ਬਦਲੇ ਚ ਗੁਰੂ ਸਾਹਿਬ ਦਾ ਪ੍ਰੇਮ ਦਾ ਬਚਨ ਮਿਲ ਰਿਹਾ, ਭਾਉ ਦਾ ਬਚਨ। ਗੁਰੂ ਸਾਹਿਬ ਨੇ ਕਿਹਾ ਪਿਓ ਤੇਰੇ ਨੂੰ ਕਹੀ ਭਾਉ ਦਾ ਬਚਨ ਦਿੰਨੇ, ਅਸੀਂ ਤੈਨੂੰ ਪ੍ਰੇਮ ਬਖਸ਼ਦੇ ਆ। ਵੀ ਜੇ ਗੁਰੂ ਦਾ ਪ੍ਰੇਮ ਮਿਲ ਰਿਹਾ, 600 ਤਾਂ ਇੱਕ ਪਾਸੇ ਰਿਹਾ, ਕੁੱਲ ਸੰਸਾਰ ਦੀ ਸਾਰੀ ਦੌਲਤ ਦੇ ਕੇ ਵੀ ਗੁਰੂ ਦਾ ਇਹ ਬਚਨ ਨਹੀਂ ਮਿਲਦਾ, 600 ਰੁਪਈਆ ਤਾਂ ਕੁਝ ਵੀ ਨਹੀਂ। ਧਿਆਨ ਸਿੰਘ ਦੇ ਮਨ ਚ ਵੀ ਕਹਿੰਦੇ ਉਸ ਵੇਲੇ ਲਾਲਚ ਆ ਗਿਆ,
ਜੈ ਕਹਿੰਦੇ ਧਨ ਜਿਉ ਕਿਉਂ ਲਿਆਇਓ।
ਕਿੱਥੋਂ ਉਹਨੇ ਪੈਸਾ ਇਕੱਠਾ ਕੀਤਾ ਧਿਆਨ ਸਿੰਘ ਮਾਜਰੀ ਨੇ।
ਸਦਨ ਵੀ ਭੁੱਖਣ ਤਰਨੀ ਬਾਲਾ,
ਘਰ ਵਾਲੀ ਦੇ ਜਿੰਨੇ ਗਹਿਣੇ ਗੱਟੇ ਘਰ ਸੀ ਸਾਰਾ ਗਿਰਵੀ ਰੱਖ ਦਿੱਤਾ, ਗਹਿਣੇ ਰੱਖ ਦਿੱਤਾ,
ਗਿਰਵੀ ਸਗਰੇ ਧਰ ਤਤ ਕਾਲਾ,
ਸਭ ਕੁਝ ਗਿਰਵੀ ਕਰ ਦਿੱਤਾ, ਸਭ ਕੁਝ ਘਰ ਦੀਆਂ ਚੀਜ਼ਾਂ ਗਿਰਵੀ ਕਰ ਦਿੱਤੀਆਂ।
ਆਨੇ ਉਹ ਖੜਸਾ ਦਰਬ ਬਟੋਰ,
ਇਹਦਾ ਜਿਵੇਂ ਕਿਵੇਂ ਕਰਕੇ 600 ਰੁਪਈਆ ਧਿਆਨ ਸਿੰਘ ਮਾਜਰੀ ਨੇ ਇਕੱਠਾ ਕੀਤਾ।
ਹਰ ਗੋਪਾਲ ਕੋ ਦੇ ਕਰ ਜੋਰ,
ਔਰ ਉਹ 600 ਰੁਪਈਆ ਮਹਾਰਾਜ ਜੀ ਦਾ ਬਚਨ ਲੈਣ ਵਾਸਤੇ ਉਹ ਜੋੜ ਕੇ ਹਰ ਗੋਪਾਲ ਬਾਣੀਏ ਨੂੰ ਦਿੱਤਾ।
ਪੰਜ ਰਜਤ ਪਣ ਦੇ ਸਵਾਏ, ਧਨ ਕੋ ਵਿਆਜ ਲਿਓ ਸੁਖ ਪਾਏ।
5 ਰੁਪਈਏ ਉੱਤੇ ਦਿੱਤੇ, ਆਖਿਆ ਲੈ ਹਰ ਗੋਪਾਲ 600 ਰੁਪਈਆ ਤਾਂ ਤੇਰਾ ਮੂਲ, ਤੇ ਆ 5 ਰੁਪਈਏ ਵਿਆਜ ਸਮਝ ਲੈ ਉੱਪਰ, ਜਿਹੜਾ ਤੇ 2-3 ਦਿਨ ਮਹਾਰਾਜ ਜੀ ਨੂੰ ਤੂੰ ਦਿੱਤੇ ਨੇ ਪਹਿਲਾਂ ਪੈਸੇ, ਆ 5 ਰੁਪਈਏ ਤੂੰ ਉੱਤੇ ਵਿਆਜ ਸਮਝ ਲੈ।
ਬਣੀਏ ਲੈ ਤਨ ਮਨ ਅਰਖਾਇਓ,
ਬਾਣੀਏ ਹਰ ਗੋਪਾਲ ਨੇ ਪੈਸੇ ਲਏ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ, ਪਏ ਨੀ ਸਮਝਿਆ ਕਿ ਮੈਂ ਕਿੱਡਾ ਘਾਟੇ ਦਾ ਸੌਦਾ ਕਰ ਰਿਹਾ।
ਨੇ ਜਾਨਤ ਜੜ ਸਕਲ ਗਵਾਇਓ,
ਮੂਰਖ ਇਹ ਨੀ ਸਮਝਦਾ ਵੀ ਇਹ 600 ਰੁਪਈਆ ਨਹੀਂ ਮੈਂ ਪ੍ਰਾਪਤ ਕਰ ਰਿਹਾ, ਅਸਲ ਵਿੱਚ ਮੈਂ ਆਪਣਾ ਸਭ ਕੁਝ ਗਵਾ ਰਿਹਾ। ਉਹ ਸਮਝਦਾ ਮੈਂ 600 ਲੈ ਰਿਹਾ ਪਰ ਅਸਲ ਵਿੱਚ ਆਪਣਾ ਸਭ ਕੁਝ ਗਵਾ ਰਿਹਾ, ਇਹ ਨੀ ਮੂਰਖ ਨੂੰ ਸਮਝ ਆਈ।
ਧਿਆਨ ਸਿੰਘ ਹਾਰਿਓ ਜਾਨੈ,
ਇਹ ਸਮਝਦਾ ਵੀ ਧਿਆਨ ਸਿੰਘ ਹਾਰ ਗਿਆ, ਵੀ 600 ਰੁਪਈਆ ਦੇਈ ਫਿਰਦਾ, ਘਰ ਬਾਰ ਸਾਰਾ ਕੁਝ ਗਿਰਵੀ ਰੱਖ ਕੇ ਦੇ ਰਿਹਾ।
ਆਪਣਾ ਆਪ ਕੋ ਚਤੁਰ ਪਛਾਣੈ,
ਆਪਣੇ ਆਪ ਨੂੰ ਬੜਾ ਚਤੁਰ ਸਮਝਦਾ, ਸਿਆਣਾ ਸਮਝਦਾ ਹਰ ਗੋਪਾਲ।
ਕਹਾਂ ਬਚਨ ਮੂਰਖ ਨੇ ਲਇਓ, ਸਭ ਕਿਛ ਬੇਜ ਦਰਬ ਮੋਏ ਦਇਓ।
ਕਹਿੰਦਾ ਵੀ ਕਿਆ ਲੈ ਲਿਆ ਇਸ ਮੂਰਖ ਨੇ, ਗੁਰੂ ਦਾ ਬਚਨ ਲੈ ਕੇ ਕੀ ਕਰਨਾ ਸੀ, ਆਪਣਾ ਸਾਰਾ ਕੁਝ ਵੇਚ ਕੇ ਮੈਨੂੰ ਪੈਸਾ ਇਕੱਠਾ ਕਰਕੇ ਦੇ ਦਿੱਤਾ ਹੈ।
ਹੋਤੋ ਗਇਓ ਹੋਤੋ ਜਿਉ ਪੂਰਬ ਮੇਰੋ,
ਜਿਵੇਂ ਮੇਰਾ ਪੈਸਾ ਪਹਿਲਾਂ ਵਗਿਆ ਸੀ 600 ਰੁਪਈਆ,
ਉਸਨੇ ਸਭ ਕਿਛ ਕੀ ਨਿਬੇੜੋ,
ਇਹਨੇ ਤਾਂ ਸਾਰਾ ਕੁਝ ਨਿਬੇੜ ਦਿੱਤਾ, ਮੈਨੂੰ ਮੋੜ ਦਿੱਤੇ ਨੇ ਮੇਰੇ ਪੈਸੇ।
ਅਬ ਮੈਂ ਜੀਤ ਲਈ ਸਭ ਬਾਜ਼ੀ,
ਮੈਂ ਤਾਂ ਸਾਰੀ ਬਾਜ਼ੀ ਜਿੱਤ ਲਈ ਹੈ।
ਇੱਕ ਨਿਸ ਬਸਿਓ ਹੋਰ ਹੈ ਰਾਜੇ,
ਰਾਤ ਹੋਰ ਰਿਹਾ ਭਾਈ ਧਿਆਨ ਸਿੰਘ ਦੇ ਘਰ ਰਾਜੀ ਹੋ ਕੇ।
ਭਾਈ ਪ੍ਰਾਤ ਤੇ ਪੰਤ ਪਧਾਰਾ, ਜਾਨਤ ਧਿਆਨ ਸਿੰਘ ਕੋ ਹਾਰਾ।
ਔਰ ਸਵੇਰ ਹੋਈ ਤੇ ਅਗਲੀ ਸਵੇਰੇ ਆਪਣੇ ਨਗਰ ਨੂੰ ਉਜੈਨ ਨੂੰ ਵਾਪਸ ਚੱਲ ਪਿਆ, ਇਹ ਸਮਝ ਕੇ ਵੀ ਧਿਆਨ ਸਿੰਘ ਹਾਰ ਗਿਆ, ਵੀ ਇਹਨੇ ਆਪਣਾ ਸਾਰਾ ਕੁਝ ਵੇਚ ਦਿੱਤਾ, ਪਰ ਇਹ ਨਹੀਂ ਸਮਝਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਕਿਤਨਾ ਕੀਮਤੀ ਹੈ, ਗੁਰਦੇਵ ਦੇ ਬਚਨ ਕਿੰਨੇ ਵਡਮੁੱਲੇ ਨੇ। ਅਮੋਲਕ ਨੇ ਜਿਨ੍ਹਾਂ ਬਚਨਾਂ ਦਾ ਕੋਈ ਵੀ ਮੁੱਲ ਨਹੀਂ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਨਿਰਗੁਣਾਂ ਦਾ ਵੀ ਤਪਾਰ ਉਤਾਰਾ ਕਰਨ ਵਾਲੇ ਨੇ। ਜਿਵੇਂ ਇਹ ਆਪਣੇ ਨਗਰ ਉਜੈਨ ਪਹੁੰਚ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।